जल तरना बिनत करो अरदास सुनो जे ठाकुर भावे देहो दर्श मन चाओ भगत एक मन ठहरावे बलियो चराग अंधियार में सब कल उदरी एक नाम धर्म एक नाम धर्म प्रगट सकल हर भवन में जन नानक गुर पार ब्रह्म प्रगट सकल हर भवन में जन नानक गुर पार ब्रह्म परम सम्मान योग दातार सतगुरु साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर सुभाईमान खोए बैठे गुरु सवारी सत संगी जनों आप जी ने खुणे के अमृत बचना दा कीर्तन सरवण कीता है ते आज कीर्तन दे प्रकरण दे अंदर भाई साहब जी खुरा ने असानू केवल ता केवल एक परम पिता परमेश्वर दा नाम जिस तो बिना इस मनुख दी किसे होर ने वात नहीं कुछ हजूर कृपालू जी ने सारी बाणी दे अंदर आद तो लेके संपूर्णता तक कोई वचन ऐसा नहीं जिदे विच नाम दी गल नहीं कीती। स्याणी एक गल कहिंदे ने कि धन गुरु ग्रंथ साहिब दी बाणी नू संखेप रूप विच किसे मनुख नू समझाना होवे ते चार शब्द हमेशा चेते रखी। पहला बचन के गुरु ग्रंथ साहिब दी बाणी विच केवल ता केवल एक सच दी व्याख्या कीती गई नाम दी। दूसरा बचन के गुरु ग्रंथ साहिब दी बाणी विच सच नू पहुंचन दा वसीला दसिया गया है। तीसरा बचन के गुरु ग्रंथ साहिब दी बाणी विच जिन्हां नू सच प्राप्त हो गया उन्हां संतां दे महापुरशां दे भगतां दे करनी वालियां दे जीवन नू निरूपण कीता है। ते चौथा वचन है कि जिन्हां नू मनुखा देही ता मिली पर बद किस्मती ओ सच तक पहुंच ना सके सच तो वांझे रह गए जिन्हां नू मनमुख शब्द भी वरतिया साखत शब्द भी वरतिया होर अनेकां शब्दां दे नाल संबोधन कीता है। आओ करो कृपा साहब संगत मेरा धन गुरु ग्रंथ साहिब मेहर करे कि गुरु नानक साहिब दे घर अंदर केवल वडियाई इनू ओनू है जिनू हजूर ने बाणी विच कहा कि नानक कै घर केवल नाम जिनू साहिब कहिंदे ने जपो ता एको नामा अवर निराफल काम गल मुका दित्ती सिरे ते लाई। मैं कहना जे कोई कहे भी बहुत सारियां पोथियां बहुत सारे ग्रंथ पढ़न तो बाद मैं इस गल नू समझांगा पहला भी मेरे नाल की जाने ते उदू बाद मैं कमाई करांगा ते गुरु अर्जुन साहब ने एक सलोक विच सारी गल ही नबेड़ दिती। साहब फरमाउन लगे बहु शास्त्र बहु सिमरती पेखे सर्ब टंडोल है पूछ सनाई हर हरे नानक नाम अमोह। नाम की बराबरी कोई नहीं। खैर ये अगे विशा काफी वरी आने जिदन वाहेगुरु चित आने की गल चलनी जिदन दाना सिरदान नाम दान आना है। आओ जो लड़ी आप कल आरंभ की सी उस नू अगे तोरीये। कल आप जी दे चरणा विच बेनती कर रहा सां कि धन गुरु ग्रंथ साहब दे चरणा विच मत्था टेकना अपने आप नू पूर्ण तौर ते अंदरों समर्पित करना निम्रता नू धारण करना ते अहंकार दे नाश वास्ते मत्था टेकी दा है। उस तो बाद बेनती कीती सी कि मत्था टेक के आपां हजूर दी अमृत बाणी दे पाठ दी गल कर लगे सां। आओ करो कृपालता धन गुरु नानक साहब कृपा करन साडे सारयां दे अंदर नू टिका बख्शन तां जो प्रेम भावना नाल हजूर दे बचना दी विचार आपां कर सकीए। करो कृपालता साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। साहब धन गुरु ग्रंथ साहब जी दी अमृत गुरबाणी दे संबंधी कल संत निहाल सिंह जी कविराज जिन्हां दे अनेका कवित मिलदे ने खास करके महान कोश विच गुरमत मारतंग दे अंदर ते उन्हां ने पाठ करन दी गुरु घर आउण दी गुरु की बाणी दे कीर्तन दी बाणी दी विचार दी गल कीती। कल उन्हां दा एक कवित असी जिथे छड़ी सी इस कथा नू ਉਹ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ ਉਸੇ ਤੋਂ ਆਪਾਂ ਅੱਗੇ ਚੱਲਣਾ ਹੈ ਤੇ ਭਾਈ ਸੰਤੋਖ ਸਿੰਘ ਹੋਣਾ ਨੇ ਵੀ ਇਹ ਸ਼ਬਦ ਵਰਤੇ ਤੇ ਖਾਸ ਕਰਕੇ ਭਾਈ ਕਾਨ ਸਿੰਘ ਹੋਣੀ ਜਦੋਂ ਪਾਠ ਦੀ ਗੱਲ ਕਰਦੇ ਨੇ ਤੇ ਸੰਤ ਨਿਹਾਲ ਸਿੰਘ ਜੀ ਉਹਨਾਂ ਦੇ ਕਵਿਤਾ ਦਾ ਜ਼ਿਕਰ ਕਰਦੇ ਤੇ ਉਹਨਾਂ ਕੱਲ ਸ਼ਬਦ ਕਹੇ ਸਨ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਤੇ ਸਭ ਤੋਂ ਪਹਿਲੀ ਗੱਲ ਆਪਣੇ ਅੰਨ ਦਾ ਬੰਦੇਜ ਬੰਨੀ। दूसरी गल के तेनू एक टिक चौंकड़ा मारन की जाच आ जाए तेरे तन के वस्त्र इन्ने भड़कीले इन्ने टाइट ना हो तू गुरु की हजूरी विच चंगी तरह चौंकड़ा मार के भी ना बैठ सके। नाल बचन किया सी के अपने शरीर नू जिथे तू एकाग्रता विच रखना है उत्थे चित नू एकाग्र करन दे लई अंदर दियां वासनावां नू रोकी फुरनियां नू रोकी। नाल बचन किया प्रेम का हिरदे उपजाने लई बेनती करी ते नाल संत निहाल सिंह जी कह रहे सन एक तो गद्दी ला के गुरु की हजूरी विच ना बही ते जे पाठ करनी अपनिया अरकां अपने गोडे किते गुरु ग्रंथ साहब दे पलंग नू ना लाई जी। उन्होंने नाल एक बचन कहा उहदे ते काबू पाना बहुत औखा जिहा लगदा है पर दाता मेहर करे। कहन लगे खसी ना गुस्से विच आ के ना बाणी पढ़ी वार ता गल बात ना करी बाणी पढ़दिया मंद पौन ना होवे छिका ना मारी डकार ना मारी थुक ना गुरु ग्रंथ साहिब ते जान दई ते अरदास करके ऐ शांत होके अकाल दे चरणा विच ध्यान ला के गुरु ग्रंथ साहिब दा पाठ करी। उन्हां ने इको कवित कहा उसे नू आपां अगे तोरना है। कहन लगे प्यारे अन्न को बंदेज बांध आसन को साध बेस गात को अलूल साध एक चाल लीजिए। पहला बचन उन्हें क्या सी मैं इस करके क्योंकि वह कवित फिर दृढ़ हो जाए सानू अन्न को बंदेज बांध आसन को साध बेस गात को अलूल सूद एक चाल लीजिए। फिर कहन लगे चीत को नरोध कै प्रबोध कै प्रकाश प्रेम गादी ना बिछाए ना पर्यंक हाथ दीजिए। कहन लगे खांसी क्रोध वारता जंबाई और डकार शीक हांसी सींद मत पौन थूक ना खरीदिए। सांत की स्वभाव सो अकाल सो लगाए ध्यान है ग्रंथ जी को प्यास पाठ प्यारे ऐसी पांत कीजिए। इस तरीके न गुरु ग्रंथ साहिब दा पाठ करी। कल प्रकरण भाई साहब होना ने बड़ा ढुकवा रखिया सी कथा नल बाणी दा उस प्रकरण नू अगे तोरने देखो असी गुरु ग्रंथ साहिब दा पाठ क्यों करना है। गुरु ग्रंथ साहिब दे पाठ तो बिना साडा गुजारा नहीं। धन गुरु ग्रंथ साहिब दी अमृत बाणी की है वैसे ये विषय कई बारी इत्थे पिछा भी चले है ਪਰ ਅੱਜ ਗੁਰਦੁਆਰੇ ਦਾ ਸੰਬੰਧ ਚੱਲਿਆ ਕਿ ਸਰਬੱਤ ਗੁਰਦੁਆਰਿਆਂ ਦਾ, ਤੇ ਇੱਥੇ ਬੇਨਤੀ ਅੱਤ ਕਰਨੀ ਜ਼ਰੂਰੀ ਹੈ ਕਿ ਗੁਰੂ ਕੀ ਬਾਣੀ ਜੋ ਹੈ ਇਹ ਮੇਰੇ ਸਤਿਗੁਰੂ ਦੇ ਹਿਰਦੇ ਦਾ ਪ੍ਰਕਾਸ਼ ਹੈ। ਇਉਂ ਕਹਿ ਲਵੋ ਕਿ ਗੁਰੂ ਕੀ ਬਾਣੀ ਮੇਰੇ ਗੁਰੂ ਦਾ ਹਿਰਦਾ ਹੈ, ਜਾਂ ਤੀਜੇ ਸ਼ਬਦ ਕਹਿ ਲਈਏ ਕਿ ਸੱਚ ਜਾਣੂ ਗੁਰੂ ਦਾ ਸ਼ਬਦ ਹੀ ਗੁਰੂ ਦਾ ਆਪਣਾ ਸਰੂਪ ਹੈ, ਗੁਰੂ ਦਾ ਹਿਰਦਾ ਹੈ, ਗੁਰੂ ਜੀ ਦੇ ਹਿਰਦੇ ਦਾ ਪ੍ਰਕਾਸ਼ ਹੈ। ਗੁਰੂ ਕੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਪਣੇ ਅੰਦਰ ਦੀ ਆਵਾਜ਼ ਹੈ। ਵੇਖੋ ਬਾਣੀ ਅਸੀਂ ਪੜ੍ਹਨੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੀਏ ਕਿ ਬਾਣੀ ਕਿਰਪਾ ਕਿੰਨੀ ਕੁ ਕਰਦੀ। ਪਿਛਲੀ ਵਾਰ ਅਰਜ਼ ਕੀਤੀ ਸੀ ਹਰ ਤਰ੍ਹਾਂ ਦੀ ਬਾਣੀ ਬੰਦੇ ਦੇ ਉੱਤੇ ਅਸਰ ਰੱਖਦੀ। ਵੈਸੇ ਬਾਣੀ ਦਾ ਅਖਰੀ ਅਰਥ ਹੁੰਦਾ ਹੈ ਆਵਾਜ਼, ਤੇ ਆਪ ਜੀ ਨੂੰ ਗਿਆਤ ਹੋਵੇ ਚਾਰ ਤਰ੍ਹਾਂ ਦੀ ਬਾਣੀ ਮੰਨੀ ਗਈ। ਸਤਿਗੁਰੂ ਨੇ ਇੱਕ ਕਿਰਪਾਲਤਾ ਕੀਤੀ ਹੈ ਸਿੱਖ ਉੱਤੇ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਚਾਰ ਤਰ੍ਹਾਂ ਦੀ ਬਾਣੀ ਦੀ ਅਸੀਂ ਵਿਆਖਿਆ ਜ਼ਰੂਰ ਕਰਨੇ ਹਾਂ, ਪਰ ਹਿੰਦੁਸਤਾਨ ਦੇ ਜਿਤਨੇ ਵਿਦਵਾਨ ਰਿਸ਼ੀ ਮੁਨੀ ਹੋਏ ਨੇ ਉਹਨਾਂ ਨੂੰ ਸਮਝ ਹੀ ਚਾਰ ਬਾਣੀਆਂ ਦੀ ਪਈ ਹੈ। ਬਾਬੇ ਨਾਨਕ ਨੇ ਚਾਰਾਂ ਦੀ ਹੱਦ ਤੋੜ ਕੇ ਕਿਆ ਕਹਿਣ ਲੱਗੇ, ਇਹ ਨਾ ਕਿਆ ਕਰਕੇ ਕੇਵਲ ਚਾਰ ਬਾਣੀਆਂ ਨੇ, ਹਕੀਕਤ ਇਹ ਬਾਣੀਆਂ ਇੰਨੀਆਂ ਨੇ ਜਿੱਥੋਂ ਤੱਕ ਤੇਰੀ ਸਮਝ ਨਹੀਂ ਪਹੁੰਚੀ। ਚਾਰ ਖਾਣੀਆਂ ਤੇ ਚਾਰ ਬਾਣੀਆਂ ਦੀ ਸਾਰੇ ਗੱਲ ਕਰਦੇ ਨੇ। ਅੱਜ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਉਹ ਜਿਹੜੀਆਂ ਚਾਰ ਬਾਣੀਆਂ ਨੇ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਚ ਆਈਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਚਾਰ ਬਾਣੀਆਂ ਹੀ ਅਖੀਰ ਬਾਣੀਆਂ ਨੇ। ਸਾਹਿਬ ਨੇ ਸ਼ਬਦ ਵਰਤਿਆ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਹੁਣ ਕੇਤੀਆਂ ਵਿੱਚ ਚਾਰ ਦੀ ਗੱਲ ਹੀ ਨਹੀਂ, ਕਹਿੰਦੇ ਨੇ ਇੰਨੀਆਂ ਕੁ ਬਾਣੀਆਂ ਨੇ ਤੈਨੂੰ ਸਮਝ ਬਾਣੀ ਦੀ ਚਾਰ ਦੀ ਪਈ। ਹੁਣ ਮੈਂ ਬੇਨਤੀ ਕਰਨੀ ਹੈ, ਬਾਣੀ ਦਾ ਅਰਥ ਹੈ ਆਵਾਜ਼, ਅਸਲੀ ਬਾਣੀ ਕਿੱਥੇ ਟਿਕੀ ਹੁੰਦੀ? ਆਮ ਮਨੁੱਖ ਦੀ ਬਾਣੀ ਇਹਦੀ ਸ਼ੁਰੂਆਤ ਨਾਭੀ ਤੋਂ ਹੁੰਦੀ, ਇਹਨੂੰ ਯੋਗ ਮਤ ਨਾ ਮੰਨਿਓ, ਪਰਾ ਬਾਣੀ। ਉਸ ਤੋਂ ਬਾਅਦ ਅੱਗੇ ਆਉਂਦੀ ਹੈ ਪਸੰਤੀ ਬਾਣੀ, ਪਸੰਤੀ ਤੋਂ ਬਾਅਦ ਤੀਜੀ ਬਾਣੀ ਆਉਂਦੀ ਹੈ ਮੱਧਮਾ ਬਾਣੀ, ਤੇ ਚੌਥੀ ਬਾਣੀ ਨੂੰ ਕਿਹਾ ਜਾਂਦਾ ਹੈ ਬੈਖਰੀ ਬਾਣੀ, ਜਿਹੜੀਆਂ ਚਾਰ ਬਾਣੀਆਂ ਨੇ। ਹੁਣ ਜਿਹੜਾ ਸਾਡਾ ਜੀਵਨ ਦਾ ਮੂਲ ਸਰੋਤ ਹੈ ਉਹ ਸਾਡੀ ਨਾਭੀ ਤੋਂ ਸ਼ੁਰੂ ਹੋਇਆ ਹੈ। ਜਿਸ ਦਿਨ ਮਾਂ ਦੇ ਉਦਰ ਵਿੱਚ ਵੀ ਖੁਰਾਕ ਮਿਲੀ, ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੱਚੇ ਨੂੰ ਮਾਂ ਦੇ ਉਦਰ ਵਿੱਚ ਕਿਸੇ ਨੇ ਮੂੰਹ ਵਿੱਚ ਨਾਲੀ ਲਾ ਕੇ ਖੁਰਾਕ ਨਹੀਂ ਦਿੱਤੀ। ਇੱਕ ਨਾਭੀ ਐਸੀ ਸੀ ਜਿਹਨੂੰ ਬੱਚੇ ਨੂੰ ਮਾਂ ਦੀ ਖੁਰਾਕ ਵਿੱਚੋਂ ਆਪਣਾ ਜੀਵਨ, ਆਪਣੀ ਖੁਰਾਕ ਮਿਲਦੀ ਸੀ। ਇਸ ਦੀ ਜ਼ਿੰਦਗੀ ਨਾਭੀ ਵਿੱਚ ਟਿੱਕੀ ਹੋਈ ਬਾਣੀ, ਇਸ ਨੂੰ ਕਿਹਾ ਜਾਂਦਾ ਹੈ ਪਰਾ ਬਾਣੀ। ਤੇ ਇੱਕ ਦਿਨ ਮੈਂ ਬੇਨਤੀ ਅੱਗੇ ਵੀ ਕੀਤੀ ਸੀ, ਕਬੀਰ ਜੀ ਨੇ ਜਦੋਂ ਲਾਵਾਂ ਦੀ ਗੱਲ ਕੀਤੀ ਨਾ, ਉਹ ਕਹਿੰਦੇ ਨੇ ਮੇਰੀਆਂ ਰੱਬ ਨਾਲ ਲਾਵਾਂ ਹੋਈਆਂ। ਕੱਲ ਵੀ ਸ਼ਬਦ ਕਿਹਾ ਸੀ ਗੁਰਦੁਆਰੇ ਖਮਰਾ ਵਿਆਹ ਜੇ ਕੋਬਾ, ਸਤਿਗੁਰੂ ਨੇ ਤੇ ਗੁਰਦੁਆਰੇ ਆਉਣ ਦੀ ਬਾਣੀ ਵਿੱਚ ਉੱਚੀ ਉੱਚੀ ਤਾਕੀਦ ਕੀਤੀ, ਕੂਕ ਕੇ ਕਿਹਾ ਕਿ ਸਤਿਗੁਰੂ ਫੁਰਮਾਇਆ ਕਾਰੀ ਇਹੋ ਕਰੇਗੋ। ਕਹਿੰਦੇ ਨੇ ਗੁਰਦੁਆਰੇ ਜਾ ਕੇ ਪਤਾ ਤੂੰ ਕੀ ਕੰਮ ਕਰਨਾ? ਕਹਿਣ ਲੱਗੇ ਗੁਰਦੁਆਰਾ ਕੋਈ ਕਹਿ ਸਾਹਿਬ ਸੰਭਾਲਿਓ, ਤੈਨੂੰ ਇਹ ਕੰਮ ਹੈ ਬਸ ਗੁਰਦੁਆਰੇ ਜਾ ਕੇ ਸਾਹਿਬ ਦੀ ਸੰਭਾਲ ਕਰੀ। ਕਬੀਰ ਸਾਹਿਬ ਨੇ ਉੱਥੇ ਇੱਕ ਤੋਹ ਕਹੀ, ਕਹਿੰਦੇ ਨੇ ਕਿ ਆਮ ਤੌਰ ਤੇ ਉਸ ਵੇਲੇ ਪ੍ਰਚਲਿਤ ਸੀ ਕਿ ਅੱਗ ਬਾਲਣੀ, ਬੇਦੀ ਦੇ ਦੁਆਲੇ ਉਹਨਾਂ ਨੇ ਪਰਿਕਰਮਾ ਕਰਨੀਆਂ, ਉੱਥੇ ਮੱਤ ਸੀ ਸੱਤ ਫੇਰਿਆਂ ਦੀ। ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਲਾਵਾਂ ਲਈਆਂ ਨੇ ਆਪਣੇ ਭਗਵਾਨ ਵਾਹਿਗੁਰੂ ਆਪਣੇ ਉਸ ਦੁਲਹੇ ਦੇ ਨਾਲ, ਉਹਨਾਂ ਸ਼ਬਦ ਦੁਲਹਾ ਵਰਤੇ। ਕਹਿਣ ਲੱਗੇ ਜਿਹੜੀਆਂ ਲਾਵਾਂ ਮੈਂ ਲਈਆਂ ਨੇ, ਕਹਿੰਦੇ ਨੇ ਉੱਥੇ ਨਾ ਬਾਹਰ ਦੀ ਵੇਦੀ ਨਹੀਂ, ਕਹਿੰਦੇ ਨੇ ਮੈਂ ਆਪਣੀ ਨਾਭੀ ਦੇ ਵਿੱਚ ਵੇਦੀ ਰੱਖੀਏ, ਤੇ ਜਿੱਥੋਂ ਮੇਰੀ ਬਾਣੀ ਸ਼ੁਰੂ ਹੋਣੀ ਹੈ, ਜਿੱਥੋਂ ਬੋਲ ਨਿਕਲਣੇ ਨੇ, ਮੈਂ ਬ੍ਰਹਮ ਗਿਆਨ ਦੇ ਮੰਤਰ ਉੱਥੇ ਪੜ੍ਹਨ ਲੱਗ ਪਿਆ, ਕਿਉਂਕਿ ਪਰਾ ਬਾਣੀ ਵਿੱਚ ਪਹੁੰਚਦੀ ਕੇਵਲ ਬ੍ਰਹਮ ਗਿਆਨੀ, ਉਸ ਬਾਣੀ ਤੱਕ ਬ੍ਰਹਮ ਗਿਆਨੀ ਦੀ ਰਸਾਈ ਹੈ। ਉਹਨਾਂ ਸ਼ਬਦ ਵਰਤੇ ਨੇ ਨਾਭ ਕਮਲ ਮੈਂ ਬੇਦੀ ਰੱਖ ਲੇ, ਕਿ ਅੰਦਰ ਦੀ ਜਿਹੜੀ ਪਰਾ ਬਾਣੀ ਉੱਥੇ ਬੇਦੀ ਰਚੀਏ, ਵਿਆਹ ਦਾ ਸਮਾਨ ਇਕੱਠਾ ਕੀਤਾ। ਨਾਭ ਕਮਲ ਮੈਂ ਬੇਦੀ ਰੱਖ ਲੇ ਬ੍ਰਹਮ ਗਿਆਨ ਉਚਾਰਾਂ, ਤੇ ਜਦੋਂ ਬ੍ਰਹਮ ਗਿਆਨ ਦੇ ਮੰਤਰ ਪੜ੍ਹੇ, ਰਾਮ ਰਾਏ ਸੋ ਦੁਲਹੋ ਪਾਇਓ ਅਸਵਡ ਭਾਗ ਹਮਾਰਾ। ਕਹਿੰਦੇ ਮੈਨੂੰ ਪਰਮਾਤਮਾ ਦੁਲਹਾ ਬਣ ਮਿਲਿਆ ਜਿਹਦੇ ਚਾਰ ਚਪੇਰੇ ਉਸ ਬੇਦੀ ਦੇ ਸੀ ਪਰਿਕਰਮਾ ਕਰਕੇ ਰੱਬ ਨਾਲ ਲਾਵਾਂ ਲਈਆ। ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਪਾਠ ਕਰਨ ਵਾਲੇ ਵਿਸ਼ੇ ਵੱਲੋਂ ਚਾਰ ਤਰ੍ਹਾਂ ਦੀ ਬਾਣੀ ਸੀ। ਦੇਖੋ ਪਰਾ ਬਾਣੀ ਹੈ, ਕੋਈ ਵੀ ਬੰਦਾ ਬੋਲਦਾ ਇਹ ਸਰੀਰ ਦਾ ਸਿਸਟਮ ਹੈ, ਇਹਨੂੰ ਇਸ ਕਰਕੇ ਅਸੀਂ ਨਿੰਦ ਨਾ ਦਈਏ, ਸਾਡਾ ਇੱਕ ਸੁਭਾਅ ਬਣ ਚੁੱਕਿਆ। ਮੈਂ ਇਸ ਕਰਕੇ ਰੋਜ਼ ਬੇਨਤੀ ਕਰਨਾ ਕਿ ਅਧੂਰੇ ਗਿਆਨ ਨੇ ਸਾਡੇ ਅੰਦਰ ਦੇ ਪੱਲੇ ਕੁਛ ਵੀ ਨਹੀਂ ਰਹਿਣ ਦਿੱਤਾ। ਹੁਣ ਦੇਖੋ ਜਦੋਂ ਅਸੀਂ ਬੋਲਦੇ ਹਾਂ, ਦੋ ਤਰ੍ਹਾਂ ਦੀ ਹਵਾ ਸਿਆਣੇ ਸੱਜਣਾਂ ਨੇ ਮੰਨੀ, वैसे तो पवन अनेक तरह दी शरीर दे विच, पर सियाणे कहिंदे एक नाभी तो उपर पवन है जिहड़ी ब्रह्म ज्ञान की दाती बन सकती है। हुण ये जदों भी असीं बोलने आ साडे सवास नाभी तो शुरू हुंदा है ते जबान तक आउंदिया उन्हां अखरां नूं असीं जन्म दे देने। मेरे साहब कहिंदे ने एक के चार तरह की बाणी, ते जेकर जे कोई भी बाणी सुनीए हर बाणी की आपो अपनी तस्वीर है। जदों कोई बंदा कबोल बोलदा है फिक्के बोल बोलदा है ओदी बाणी सुनदे नाल अंदर दे खून दा दौरा अंदर दे शरीर दे अंगां दी हरकत भी तब्दीली आउंदी है, ते जदों कोई रब दी बाणी बोलदा उदो अंदर नूं टिका मिल जांदा। बाणी दी तस्वीर ऐसी है ते बाबा जी ने बाणी विच कहा, कहन लगे एक फिक्का ना गलाए सब ना मैं सच्चा धनी, क्योंकि तेरी बाणी बोलन दे नाल किसे दे अंदर दे टुकड़े हो सकदे। जे कोई बाणी बोले अंदर दे टुकड़े हो सकदे ने, ते जदो सिखा बाबे नानक दी भगतां दी बाणी पढ़ेगा तेरा टुकिया टुकड़े होया अंदर परत के फिर टिक जाएगा। शब्द वरते कि एक फिक्का ना गलाए सब ना मैं सच्चा धनी, खयाओ ना कई ठाए मानक सब अमोल में। जे फिक्का बोलेगा मन भी टुटेगा ते तन भी पीड़ा नाल टुटेगा। शब्द वरते नानक फिक्का बोलिया तन मन ठिका हो दोनों पे असर हुंदा है। देखो हजूर ने कहा कि सिख ने जे पार होना है ते ओ आउंदिया सार गुरुद्वारे जे पाठ हुंदा है ते पाठ नूं सुने। हुण पाठ करन दे तरीके आपो अपने ने। पहला सानू एक भरोसा हो जाए कि जिस शब्द नूं जिस बाणी नूं असीं सुनने पए आ ये ब्रह्म ज्ञान बाणी ब्रह्म ज्ञान दी दाती है। देखो बहुत सारे प्रमाण बाणी विचों मिलदे ने जिथे हजूर ने बाणी दी उपमा भी शब्द उचारण किते। बेनती करा कल भाई साहब उहनां दे कबित पढ़िया सी, भाई साहब ने कीर्तन विच गायन कीता सी। उस कबित विच भाई गुरदास ने कोई गल रहिण ही नहीं दित्ती, कहिंदे ने कहड़ी दुनिया की दात है जिहड़ी गुरु ग्रंथ साहिब दी बाणी विच नहीं। गुरुद्वारे जाना है जे तैनूं पदार्थ चाहीदे ने तां बाणी दी टेक लई, जे तैनूं रब चाहीदा तां बाणी दी टेक लई, जे तूं कारज रास कराने चाहुंदा तां बाणी दी टेक लई, सच जाणी तेरे तन नूं रोग लग जाए जे अरोगता चाहुंदा तां बाणी दी टेक लई। बाणी तां ब्रह्म ज्ञान दी दाती केवल नहीं, हर दात सानूं बाणी विचों मिलदी है। ते मैं जिहड़ी बेनती करनी चाहुंदा वां गुरु के सिखो धन गुरु ग्रंथ साहिब दी अमृत बाणी चार तरीकियां नाल उचारण कीती गई, ते जदों असीं बाणी पढ़ीए कदी इन्हां तरीकियां नूं बाणी पढ़दियां आपां अपना सकीए। एक तरीका खास करके वह मैं बेनती करना चाहना बाणी पढ़ दी। देखो गुरु अर्जुन साहब ने कृपा की थी, जे असीं कहने भी साडा बाणी तो बिना गुजारा हो जाएगा, पर दुख खेद इस गल का है कि बहुत घट सज्जन ने जिहड़े गुरु ग्रंथ साहब की बाणी का पाठ आप करते, बहुत घट मिलणगे। जे करते ने ते अंदर का टिका उन्ना नहीं बनता। पहली गल तो कर दी कोई नहीं, कई ऐसे सज्जन होणगे जिन्हां ने अपने हत्थां नाल गुरु जी का रुमाल चुके कभी अपने दीदियां नाल देख के शब्द नूं अपने मुँह तो हुक्मनामा भी नहीं बोलिया होना। देखो फिर आप गुरु ग्रंथ साहब नूं कहने बाणी मेरा गुरु है, तो गुरु के नेड़े बंदा कभी एक घड़ी भी नहीं बैठा। तो मैं अज एक गुरमुखा नूं बेनती कर रहा सां क्योंकि जदों कथा जिहड़ी करनी होवे सारा दिन पुरने उठदे नहीं। मैं कहना कि मरण तो बाद सहज पाठ कराने कि सिखा कभी तेरी जिंदगी की मर्यादा बन जाए कि तेरा एक सहज पाठ तू अपना हर वरी संपूर्ण रखें। बस एक गल कह दें भी मेरे जिंदगी का मैं मौत का पाठ अपना आप कर चुका वा, जदों मेरी मौत होवे आ एक श्लोक नौवे महल्ले दे पढ़ दिया जे मैं अपने हत्थी आप गुरु की बाणी पढ़ चलिया सेवा कर चलिया। हुण उह किवें तरीका बने तरतीब बनानी है ना। हुण कहां भी जिहड़ा आज पाठ रख दिता है कि ये 25 साल 30 साल बाद जदों भी बंदे ने जाना है, नहीं मैं एक तरतीब बनाना हुंदा। वैसे अपनी जिंदगी का तजर्बा दाता मेहर करे मैनू मैं तो बचाए खौं तो, मैनू अज इस करके कहना पै गया है कि सहज पाठ करदे आ। जे परदेश विच भी घूमने आ ते गुरु हर थां ते सानू मिलदा है, अपने सहज पाठ नूं पन्ने नूं लिख के उस कागज ते अपनी जेब विच रखो, जिथे गुरु ग्रंथ साहिब दा सरूप मिले उत्थे पाठ करो। ते मैं यतन करना हुंदा एक पाठ करके संपूर्ण रखे
ਜਿਵੇਂ ਹੁਣ ਇੱਕ ਹੋਇਆ ਪਿਆ ਤੇ ਜੇ ਕੱਲ ਨੂੰ ਬੰਦਾ ਚਲਾਣਾ ਕਰ ਜਾਏ ਘੱਟੋ ਘੱਟ ਇਸ ਬਿਰਤੀ ਨਾਲ ਕੀਤਾ ਹੋਵੇ ਦਾਤਾ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ। ਉਸ ਪਾਠ ਦਾ ਭੋਗ ਜਦੋਂ ਪਾਣਾ ਉਦੋਂ ਇੱਕ ਪਾਠ ਸਹਿਜ ਹੋਰ ਤਿਆਰ ਕੀਤਾ ਹੋਵੇ, ਜਿਹੜਾ ਪਹਿਲਾਂ ਕੀਤਾ ਉਹਦਾ ਭੋਗ ਪਾ ਦਿਓ, ਅਗਲਾ ਪਾਠ ਫਿਰ ਉੱਥੇ ਰੱਖ ਦਿਓ, ਕਿਉਂਕਿ ਇੱਕ ਪਾਠ ਜਿਹੜਾ ਉਹ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਣਾ ਚਾਹੀਦਾ ਹੈ। ਵੈਸੇ ਇਹਨੂੰ ਇਹ ਨਾ ਸਮਝਿਓ ਕਿ ਮਰਿਆਦਾ ਠੋਸ ਨੇ, ਤਾਂ ਮੈਂ ਕਿਹਾ ਆਪੋ ਆਪਣਾ ਸੁਭਾਅ ਹੈ ਗੁਰੂ ਨੂੰ ਤਿਆਰ ਕਰਨ ਦਾ। ਉਹ ਪਾਠ ਕੀਤਾ ਹੋਵੇ, ਨੌਵੇਂ ਮਹਿਲੇ ਦੇ ਸ਼ਲੋਕ ਪੜ੍ਹੇ, ਬੰਦਾ ਪਿੱਛੋਂ ਇਹ ਪਤਾ ਲੱਗ ਜਾਏ ਕਿ ਸਤਿਗੁਰੂ ਮਿਹਰ ਕਰੇ ਤੇ ਜਦੋਂ ਆਪਾਂ ਕਿਸੇ ਦੇ ਚਲਾਣੇ ਵੇਲੇ ਪਾਠ ਕਰਨੇ ਆ ਨਾ, ਕਦੀ ਦੇਖੇ ਉਦੋਂ ਅੰਦਰ ਕਿੰਨਾ ਕੁ ਟਿਕਦਾ, ਉਦੋਂ ਅੰਦਰ ਇੰਨਾ ਕੁ ਟਿਕਦਾ ਵੀ ਉਹ ਰਹਿ ਨਹੀਂ, ਆਪਾਂ ਰਹਿਣਾ ਨਹੀਂ ਮਨਾ, ਕਿਉਂਕਿ ਅਸੀਂ ਤਾਂ ਯਾਦ ਵੀ ਹੋਰ ਤਰੀਕਿਆਂ ਨਾਲ ਕਰਨੀ ਆ। ਮੈਂ ਪਿਛਲੀ ਵਾਰੀ ਇੱਕ ਬੇਨਤੀ ਕੀਤੀ ਸੀ ਕਿ ਤਿੰਨ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਮੇਰੇ ਦਾਤੇ ਨੇ ਆਪਣੇ ਸੱਜਣਾਂ ਨੂੰ ਚੇਤੇ ਕੀਤਾ ਹੈ, ਤੇ ਚੇਤੇ ਕਰਕੇ ਉਹਨਾਂ ਅੱਖਾਂ ਵੀ ਭਰੀਆਂ ਨੇ, ਤੇ ਚੇਤੇ ਕਰਨ ਤੋਂ ਬਾਅਦ ਇੱਕ ਗੱਲ ਕਹੀਏ ਸੱਜਣੋ, ਮੈਂ ਤੁਹਾਨੂੰ ਇਸ ਕਰਕੇ ਨਹੀਂ ਚੇਤੇ ਕਰਦਾ ਤੁਸੀਂ ਚਲੇ ਗਏ ਹੋ ਤੇ ਮੋਹ ਵੇ, ਕਹਿੰਦੇ ਮੈਂ ਇਸ ਕਰਕੇ ਚੇਤੇ ਕਰਨਾ ਤੁਸੀਂ ਚਲੇ ਗਏ ਹੋ ਤੇ ਮੇਰੀ ਵਾਰੀ ਆਉਂਦੀ ਪਈ। ਦੇਖੋ ਪਹਿਲਾ ਬਚਨ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਨੇ, ਇਹ ਸ਼ਬਦ ਹੁੰਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ, ਚੇਤੇ ਕੀਤਾ। ਹੁਣ ਅਗਲੀ ਤੋਕ ਇਹ ਨੀ ਕਿਹਾ ਤੁਹਾਨੂੰ ਚੇਤੇ ਕਰਨਾ, ਕਹਿੰਦੇ ਮੈਂ ਤੁਹਾਨੂੰ ਜੇ ਚੇਤੇ ਕਰਨਾ ਤੇ ਮੈਂ ਕਿਹੜਾ ਟਿਕੇ ਰਹਿਣਾ, ਹੰਪੀ ਵਹੀਆਂ ਡੁੰਮਣੀ। ਹੁਣ ਡੁੰਮਣੀ ਦਾ ਅਖਰੀ ਅਰਥ ਹੁੰਦਾ ਦੋ ਮਣੀ ਦੁਬਦਾ ਵਿੱਚ, ਹੰਪੀ ਵਹੀਆਂ ਡੁੰਮਣੀ ਰੋਵਾਂ ਝੀਣੀ ਬਾਣ, ਝੀਣੀ ਬਾਣ ਦਰਥੇ ਮੈਂ ਟਾਹਾਂ ਨੀ ਮਾਰਦਾ। ਝੀਣੀ ਬਾਣ ਦਰਥ ਹੁੰਦਾ ਕਦੀ ਬੱਚੇ ਨੂੰ ਰੋਂਦਿਆਂ ਤੱਕਿਓ, ਉਹਨੂੰ ਥੋੜਾ ਜਿਹਾ ਕੋਈ ਦਬਕਾ ਮਾਰੇ ਨਾ ਦਬਾਏ, ਉਹ ਆਪਣੇ ਬੁੱਲਾਂ ਨੂੰ ਮੀਟ ਕੇ ਅੰਦਰੇ ਅੰਦਰ ਰੋਈ ਜਾਂਦਾ ਹੈ, ਪਰ ਉਹਦੀਆਂ ਅੱਖਾਂ ਦਾ ਪਾਣੀ ਕਹਿੰਦਾ ਝੀਣੀ ਬਾਣ ਪਿਆ ਰੋਂਦਾ, ਰੌਲਾ ਨਹੀਂ ਪਾਉਂਦਾ, ਅੰਦਰੇ ਅੰਦਰ ਛੇਕ ਨਿਕਲਦਾ ਪਿਆ, ਰੋਵਾਂ ਝੀਣੀ ਬਾਣ ਹੰਪੀ ਵੰਜਾ ਡੁੰਮਣੀ। ਤੇ ਬਾਬਾ ਫਰੀਦ ਜੀ ਨੇ ਆਪਣੇ ਮਾਪੇ ਚੇਤੇ ਕੀਤੇ, ਕਹਿਣ ਲੱਗੇ ਦੇ ਫਰੀਦ ਅੱਜ ਕਬਰ ਕੋਲੋਂ ਨਿਕਲਿਆ ਹੈ ਤੇ ਮੈਂ ਕੱਲ ਬੇਨਤੀ ਕੀਤੀ ਸੀ, ਉਸ ਫਕੀਰ ਨੇ ਬੜੀ ਠੋਕ ਕੇ ਮੁਸਲਮਾਨ ਸ਼ਰੀਅਤ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਕਹਿੰਦੇ ਦੇਖ ਫਰੀਦ ਅੱਜ ਕਬਰਾਂ ਕੋਲੋਂ ਲੰਘਣੇ, ਮਾਂ ਬਾਪ ਸੁੱਤੇ ਪਏ ਨੇ ਤੇ ਕਦੀ ਇਹ ਹੀ ਅੰਮਾ ਇਹ ਹੀ ਅੱਬਾ ਸਨ ਜਿਹੜੇ ਇੱਕ ਖਿੰਨ ਵੀ ਤੇਰੇ ਤੋਂ ਦੂਰ ਨਹੀਂ ਸਨ ਜਾਂਦੇ, ਬਸ ਇਹਨਾਂ ਦੀ ਕਬਰ ਤੇ ਖਲੋ ਕੇ ਇੱਕੋ ਗੱਲ ਚੇਤੇ ਰੱਖੀ, ਇਸ ਕਠੋਰ ਮਨ ਨੂੰ ਕਿਤੇ ਪਗਲਾ ਲਏ, ਉਹ ਰਹਿ ਨੀ ਚਲੇ ਗਏ ਨੇ, ਤੂੰ ਉਹਨਾਂ ਨੂੰ ਤੋਰਿਆ ਹੈ ਤੇ ਪਿੱਛੋਂ ਤੇਰੀ ਸੰਤਾਨ ਹੁੰਦੀ ਪਈ, ਉਹਨਾਂ ਨੇ ਤੈਨੂੰ ਕਬਰਾਂ ਤੱਕ ਤੋਰਨਾ। ਸ਼ਬਦ ਵਰਤੇ ਕਿ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈਂ ਪਾਸਿਓਂ ਉਹ ਲੱਭ ਗਏ, ਹੁਣ ਅਗਲੀ ਟੋਕੇ ਤੂੰ ਅਜੇ ਨਾ ਪਤੀਣਿਓ, ਤੈਨੂੰ ਅਜੇ ਵੀ ਸਮਝ ਨੀ ਪਈ ਤੂੰ ਭਤੀਜਿਆਂ ਨੇ ਤੂੰ ਚਲੇ ਜਾਣਾ। ਹੁਣ ਤੀਜਾ ਪ੍ਰਮਾਣ ਹੈ ਬਾਬੇ ਰਵਿਦਾਸ ਦਾ, ਉਹਨਾਂ ਨੇ ਜੀਵਨ ਸਾਥੀ ਨੂੰ ਚੇਤੇ ਕੀਤਾ, ਜੀਵਨ ਸਾਥੀ ਤੋਂ ਮੁਰਾਦ ਕੋਈ ਮਿੱਤਰ ਦੋਸਤ, ਕਹਿਣ ਲੱਗੇ ਸੰਗ ਚਲਤ ਹੈ ਅਗਲੀ ਤੋਕੇ ਖੰਮ ਪੀ ਚੜਨਾ, ਜੇ ਨਾਲ ਜਾਂਦੇ ਪਏ ਨੇ ਆਪਾਂ ਜਾਣਾ ਨੇ, ਸੰਗ ਚਲਤ ਹੈ ਖੰਮ ਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਕਹਿੰਦੇ ਨੇ ਇਹ ਤਾਂ ਹਰ ਇੱਕ ਤੇ ਆਉਣਾ ਸਰ ਪਰ ਇਸ ਸੰਸਾਰ ਤੋਂ ਜਾਣਾ। ਖੈਰ ਮੈਂ ਬੇਨਤੀ ਕਰਾਂ ਕਿ ਪਾਠ ਕਿਤੇ ਆਪ ਕਰਨ ਦੀ ਜਾਚ ਆ ਜਾਏ, ਕੱਲ ਬੇਨਤੀ ਕੀਤੀ ਸੀ ਸੰਥਿਆ ਤੋਂ ਬਿਨਾਂ ਪਾਠ ਨਹੀਂ ਆਉਂਦਾ, ਉਸਤਾਦ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਸਿੱਖੀ ਜਾਂਦੀ। ਭਾਈ ਸਾਹਿਬ ਜਦੋਂ ਕੀਰਤਨ ਕਰਦੇ ਨੇ ਇਹਨੂੰ ਖੁਸ਼ਾਮਦ ਨਾ ਸਮਝਿਓ, ਹਕੀਕਤ ਜੇ ਕਿ ਸਿਰਫ ਇੱਕ ਪਾਸਾ ਕੇਵਲ ਤਾਂ ਕੇਵਲ ਸ਼ਬਦ ਵੱਲ ਧਿਆਨ ਰੱਖ ਕੇ ਤੁਰੋ ਤੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੇ ਨੇ, ਘਾਲਣਾ ਤੋਂ ਬਿਨਾਂ ਕਦੀ ਵੀ ਕੋਈ ਮੰਜ਼ਿਲ ਨਹੀਂ ਮਿਲਦੀ ਹੁੰਦੀ। ਦੇਖੋ ਪਾਠ ਕਰਨਾ ਸਹਿਬ, ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾਲਤਾ ਕੀਤੀ, ਕਹਿੰਦੇ ਨੇ ਕਿ ਜੇ ਤੂੰ ਪਾਠ ਕਰਨਾ ਚਾਹੁੰਦਾ ਹੈ ਤੇ ਇਹ ਗੱਲ ਕਦੀ ਨਾ ਭੁੱਲੀ ਕਿ ਪਾਠ ਤੋਂ ਬਿਨਾਂ ਤੇਰਾ ਗੁਜ਼ਾਰਾ ਕੋਈ ਨਹੀਂ ਹੋਣਾ। ਰੋਜ਼ ਅਸੀਂ ਬਚਨ ਪੜ੍ਹਨੇ ਹਾਂ ਤੇ ਗੁਰੂ ਅਰਜਨ ਸਾਹਿਬ ਕਹਿ ਕੇ ਗਏ ਗੁਰਦੁਆਰੇ ਆਇਆ ਤੇ ਮੈਂ ਤੇਰੇ ਵਾਸਤੇ ਭੋਜਨ ਪਰੋਸੇ। ਜਿਸ ਦਿਨ ਗੁਰਦੁਆਰੇ ਦੀ ਵਿਚਾਰ ਸ਼ੁਰੂ ਹੋਈ ਸੀ ਉਸ ਦਿਨ ਕਿਹਾ ਸੀ ਲੰਗਰ ਚੱਲੇ ਗੁਰ ਸ਼ਬਦ ਹਰ, ਤੇ ਮੇਰੇ ਗੁਰੂ ਅਰਜਨ ਸਾਹਿਬ ਦੇ ਵੇਲੇ ਆਉਂਦਿਆਂ ਤੱਕ ਇਸ ਥਾਲ ਨੂੰ ਪਰੋਸ ਕੇ ਪੱਕਾ ਹੀ ਰੱਖ ਦਿੱਤਾ। ਕਹਿਣ ਲੱਗੇ ਇਸ ਥਾਲ ਵਿੱਚ ਮੈਂ ਤਿੰਨ ਕੀਮਤੀ ਦਾਤਾ ਰੱਖ ਚੱਲਿਆ ਵਾਂ ਤੇ ਮੈਂ ਉੱਤੇ ਮੁੰਦ ਕੇ ਚੱਲਿਆ, ਮੁੰਦਣ ਦਾ ਅਰਥ ਹੁੰਦਾ ਸਟੈਂਪ ਲਾਉਣਾ, ਮੋਹਰ ਲਾ ਕੇ ਚੱਲਿਆ, ਇਹਦੇ ਵਿੱਚ ਸੱਤ ਹੈ, ਇਹਦੇ ਵਿੱਚ ਸੰਤੋਖ ਹੈ, ਇਹਦੇ ਵਿੱਚ ਨਾਮ ਅੰਮ੍ਰਿਤ ਦੀ ਵਿਚਾਰ ਹੈ। ਪਰ ਇੱਕ ਗੱਲ ਮੇਰੀ ਅੱਜ ਸੁਣ ਲੈ, ਜੇ ਸਿੱਖ ਦੇ ਘਰ ਪੈਦਾ ਹੋਵੇਗਾ ਤੇ ਕਰੋੜਾਂ ਜਨਮਾਂ ਤੋਂ ਬਾਅਦ ਵੀ तेरा गुजारा ता होना जे शब्द का भोजन खाएगा। इस भोजन तो बिना कभी किसी का उदार हो ही नहीं सकता। यह भोजन खाना पैना बाणी का। हजूर ने शब्द वरते थाल विच तीन वस्तु पई ओ सत संतोख विचारो। हुण कई सज्जन विचारो नूं तीजा अर्थ लैंदे कि विचार पई। डॉक्टर तारण सिंह होणा ने अर्थ किते ने सत दी विचार, संतोख दी विचार ते नाम अमृत दी विचार। यह भोजन पे है सत संतोख विचारो, अमृत नाम ठाकुर का भयो जिसका सब सदारू। मैं कहना दाता तुसी ये नहीं कहा कि यह भोजन केवल इस फिरके दे लोग छकन। कह लगे सब कोई भी इस भोजन नू छकेगा ते रोटी खांदिया कभी अन्न कहेगा मैं गोरे की भुख नहीं दूर करनी, अन्न कहेगा मैं काले की भुख नहीं दूर करनी, कभी पानी कहेगा इन्हां लोगों की मैं प्यास नहीं बुझानी। अन्न पानी सर्व व्यापक सच्चाई है, जो पिएगा उसकी प्यास बुझेगी, जो खाएगा उसकी भुख जाएगी। गुरु के सिखो जेड़ा भी बाणी नू पढ़ेगा बाणी का भोजन छकेगा। मेरे गुरु अर्जुन साहब कहते हैं मैं तेनों यकीन नाल कहना कि तेरा उधार जरूर होगा। साहब ने शब्द वरते कि थाल विच तीन वस्तु पईओ सब संतोख विचारो, अमृत नाम ठाकुर का पयो जिसका सबस आधारो। जे को खावे जे को पुंचे, खा नहीं ते परत के खान तो बाद अरदास करी दाता मैनू पहचान दी जाच आ। जेड़ा मैं खाया है ना इनू मैं किते लोकां दे सामने नमैश ना ला के बह जा। जे को खावे जे को पुंचे तिशका होए उधारो। ते अगला वचन क्या पास तो बिना तेरा गुजारा नहीं, ए वस्त तजी ना जाई। ते किन्ना कुचर करिए कहन लगे नित नित राख उतारो, नित नेम बनाने भी रोज तू इस पास नू करने करना, रोज भोजन छकना, नित नित राख उतारो कि गुरुद्वारे विच आके खिमा करो। मैं किसी ते कटाक्ष नहीं करना। किन्ने कु सज्जन ने जेडे घर करते उन्होंने चरणा च नमस्कार, किन्ने कु सज्जन ने जेडे रोज आके गुरु ग्रंथ साहब का नेम नाल पाठ करते ने, जो दो चार पत्रे सुनते कि भोजन छकते। हजूर ने क्या कह लगे प्यारे नित नित राख उतारो ते फिर होवेगा पता कि संसार हनेरा है ते हनेरे विच किसे चानन वाले दा लड़ पकड़ ली। तम संसार चरण लग तरीए सब नानक ब्रह्म पसारो। हुण बाणी चार तरीकिया ना ते मैं जेड़ी विचार करना इनू दावा खीरला ना समझियो कि चार तरीके कह रहे ते ही चार ने। गुरु ग्रंथ साहब की बाणी का पाठ करदिया सिखा पहली गल कुछ शब्द ऐसे ने जेड़े मेरे दाते ने गुरु ग्रंथ साहब की बाणी रब हो के बोल दी। कुछ शब्द ऐसे ने जिन्हां विच मेरा गुरु रूप हो के बोलदा है सारी गुरबाणी। कुछ शब्द ऐसे ने जिन्हां विच जगयासू हो के गुरु बोलदा है, ते कुछ शब्द ऐसे ने पाठ करदे चेते रखे कते मन पापी होवे ते गुरु ग्रंथ साहब दा शब्द पापियां दी अगवाई भी कर जांदा। हुण बाणी विचों चारे प्रमाण अर्ज करने रब हो के कित्थे बोलदे ने, ते तुसीं कहोगे बाणी तां सारी रब्बी है, इहदे विच कोई शक नहीं। गुरु ग्रंथ साहब की बाणी विच नर्सरी तो लैके पूरे ब्रह्म ज्ञान तक रब तक पहुंचने वाले वख वख अवस्थावां दे सारे शब्द ने। हुण जे कसी कही जी उत्थे आ तो कही इत्थे आ गई। मैं एक दिन अर्ज कीती सी एक पासे गुरु साहब कहिंदे रसना नाम जपया करो, ते रोज कहिंदे ने बार 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 प्रभ जपिए रसना जपिए एक नाम इया सुख आनंद घना आ गया जी कै सन काम जेवा गुण गोबिंद भजो करन सुनो हर नाम रसना नाल नाम जप। अगे किन्ने रोज रसना नाल ना जपया कर, बिन जेवा जो जपै है आए सवाल ताए तेरी जबान बंद हो जाए ते हिरदे विच नाम चले। कि अगली अवस्था नहीं जदों कहन लगे हुण हिरदे विच नहीं सवाल ताए नाम तेरे कन्ना विच पए ते तेरे रोम रोम विच नाम की चरणा छिड़े। किते इस अवस्था ते पहुंची गुरमुख रोम रोम हर ध्यावे, ते कली रोम रोम हिरदा ते रसना कले शरीर दी गल है ना। कह लगे इस तो अगे निकली रब मेर करे जे अपने शरीर विचो सुनने ते जेड़े आ चिड़िया कां बोलदे ने रब करे इन्हां दी बोली विच वी तेनू नाम सुनाई देण लग। ये अगली अवस्था ही कि सारे गुरु ग्रंथ साहिब दी बाणी नू एक तरीके नाल लै लांगे। मैं कहना साडा सुभाव बण गया कि जे मैं कथा करन सिख गया ना बस जिन्नी कु मैं कथा सिख ली ठीक है। असल विच मरदे दम तक शब्द नू खोजी जाओ पता नहीं किन्ने कु कीमती खजाने इहदे विचों लभणे। हजूर ने शब्द वरते ने कहन लगे अगली अवस्था तेनू मिल जाए जो बोलता है मृग मीन पंखेरू सो बिन हर जापता है लिखो। चिड़िया रोज असी भी सोने ਪਰ ਬਾਬੇ ਫਰੀਦ ਨੇ ਜਦੋਂ ਸੁਣਿਆ ਕਹਿਣ ਲੱਗੇ ਖੌਂ ਬਲਿਹਾਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ ਅਸੀਂ ਰੋਜ਼ ਅੱਖ ਟਿੱਡੇ ਨੂੰ ਸੁਣਦੇ ਵਹਿੰਦੇ ਹਾਂ ਕਹਿਣ ਲੱਗੇ ਅੱਖ ਸਿਉਂ ਪ੍ਰੀਤ ਕਰੈ ਅੱਖ ਟਿੱਡਾ ਅੱਖ ਡਾਲੀ ਬੈ ਖਾਏ ਖਤਮੈ ਭਾਵੈ ਉਹੀ ਚੰਗਾ ਜੋ ਕਰੇ ਖੁਦਾਏ ਖੁਦਾਏ ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਕੇ ਸਿੱਖੋ ਗੁਰਦੁਆਰੇ ਆ ਕੇ ਕਿਹੜਾ ਸਿੱਖੇਗਾ ਇਹਨਾਂ ਅਵਸਥਾਵਾਂ ਨੂੰ ਕਿਤੇ ਇਹਨਾਂ ਅਵਸਥਾਂ ਨੂੰ ਮਾਨਣ ਵਾਲੇ ਕਿਤੇ ਗੁਰੂ ਕੇ ਲਾਲ ਮਿਲਣਗੇ ਹਜ਼ੂਰ ਨੇ ਕਿਹਾ ਦੇਖ ਪਹਿਲੀ ਮੈਂ ਬੇਨਤੀ ਕਰਨ ਲੱਗਾ ਬਾਣੀ ਰੱਬ ਰੂਪ ਹੋ ਕੇ ਬੋਲਦੀ ਰੱਬ ਬਣ ਕੇ ਬੋਲਦੀ ਦੋ ਪ੍ਰਮਾਣ ਸਿਰਫ ਦੇ ਰਹੇ ਚੂਕ ਮਾਤਰ ਕਿਉਂਕਿ ਮੈਂ ਆਪਣੇ ਵਿਸ਼ੇ ਨੂੰ ਸੰਕੋਚਣਾ ਚਾਹੁੰਦਾ ਹੈ ਖਜ਼ਾਨਾ ਜਿੱਧਰ ਮਰਜ਼ੀ ਤੁਸੀਂ ਤੁਰ ਜੋ ਕਮੀ ਨੇ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਆਉਂਦਾ ਹੈ ਉਹਦੇ ਵਿੱਚ ਨਾ ਤਾਂ ਉਹ ਬੋਲਦੇ ਪਏ ਨੇ ਨਾ ਉਹ ਗੁਰੂ ਵੱਲੋਂ ਬੋਲਦੇ ਨੇ ਉਹ ਨਾ ਜਗਿਆਸੂ ਵੱਲੋਂ ਬੋਲਦੇ ਨੇ ਉਸ ਸ਼ਲੋਕ ਨੂੰ ਪੜ੍ਹ ਕੇ ਮੈਂ ਕਈ ਵਾਰੀ ਸੋਚਣਾ ਕਿ ਭਗਤ ਆਪਣੇ ਰੱਬ ਨਾਲ ਗੱਲਾਂ ਕਰਦਾ ਇੱਕ ਸ਼ਬਦ ਹੁੰਦਾ ਆਪ ਸਵਾਰਾ ਹੈ ਮੈਂ ਮਿਲਾ ਹੁਣ ਮੈਂ ਮਿਲਾ ਕੌਣ ਸ਼ਬਦ ਕਹਿ ਰਿਹਾ ਨਾ ਤਾਂ ਬਾਬਾ ਫਰੀਦ ਜੀ ਦਾ ਮੁਰਸ਼ਦ ਕਹਿ ਰਿਹਾ ਬਖਤਿਆਰ ਕਾਕੀ ਨਾ ਤਾਂ ਕੋਈ ਜਗਿਆਸੂ ਕਹਿ ਰਿਹਾ ਰੱਬ ਬੋਲ ਕੇ ਕਹਿੰਦਾ ਫਰੀਦ ਆਪਣੇ ਆਪ ਨੂੰ ਸਵਾਰ ਲੈ ਤੇ ਮੈਂ ਤੈਨੂੰ ਮਿਲ ਜਾਂਗਾ ਤੇ ਜਿੱਦਣ ਮੈਂ ਮਿਲ ਗਿਆ ਦੁਨੀਆਂ ਦੀ ਮੁਸਾਜੀ ਮੁੱਕ ਜਾਏਗੀ ਸਾਰੀ ਦੁਨੀਆਂ ਤੇਰੀ ਹੋ ਜਾਏ ਰੱਬ ਬੋਲਦਾ ਕਿ ਰੱਬ ਨੂੰ ਭੋਕੇ ਨੇ ਆਪ ਸਵਾਰੇ ਮੈਂ ਮਿਲਿਆ ਸੁਖੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਹੁਣ ਦੂਸਰਾ ਪ੍ਰਮਾਣ ਅਰਜ਼ ਕਰਨਾ ਜਿੱਥੇ ਰੱਬ ਹੋ ਕੇ ਬੋਲਦਾ ਤੇ ਗੱਲ ਕਰਦਾ ਉਹਨਾਂ ਨਾਲ ਜਿਹੜਾ ਬੁਲਾਉਣਾ ਵੀ ਚਾਹੁੰਦੇ ਬਾਬਾ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ ਸੀ ਪਿੰਡੀ ਉਬਕਲੇ ਸੰਸਾਰਾ ਪਰੰਪਰਾ ਆਏ ਤੁਮਚੇ ਦੁਆਰਾ ਪਿੰਡੀ ਉਬਕਲੇ ਹੁਣ ਪਿੰਡੀ ਦਰ ਤੁਸੀਂ ਜਾਣਦੇ ਹੋ ਖੂਹ ਦੀਆਂ ਟਿੰਡਾਂ ਬਾਬਾ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਾਡੀ ਜ਼ਿੰਦਗੀ ਏ ਖੂਹ ਵਿੱਚ ਜਾਂਦੀਆਂ ਨੇ ਭਰੀਆਂ ਹੁੰਦੀਆਂ ਨੇ ਬਾਹਰ ਆ ਕੇ ਖਾਲੀ ਹੁੰਦੀਆਂ ਨੇ ਅਗਾਂਹ ਫਿਰ ਭਰਨ ਤੁਰ ਪੈਂਦੀਆਂ ਮਾਲਕਾ ਜਨਮ ਹੁੰਦਾ ਹੈ ਕਰਮਾਂ ਦੀਆਂ ਪੰਡਾਂ ਲੈ ਕੇ ਆਉਂਦੇ ਹਾਂ ਭੋਗ ਕੇ ਇੱਥੋਂ ਜਾਂਦੇ ਹਾਂ ਅਗਲਾ ਤਾਣਾ ਫਿਰ ਤਣਿਆ ਹੁੰਦਾ ਫਿਰ ਭਰ ਕੇ ਬਾਹਰ ਆ ਜਾਂਦੇ ਖੂਹ ਦੀ ਟਿੰਡ ਸਾਰੀ ਜ਼ਿੰਦਗੀ ਦੇਖੋ ਕੇਵਲ ਖਾਲੀ ਰਹਿੰਦੀ ਏ ਭਰਦੀ ਰਹਿੰਦੀ ਏ ਖਾਲੀ ਰਹਿੰਦੀ ਏ ਭਰਦੀ ਰਹਿੰਦੀ ਏ ਖੂਹ ਦੀ ਟਿੰਡ ਡੁੱਬ ਕੇ ਕਦੀ ਵੀ ਮਾਲਕ ਦੇ ਘਰ ਨਹੀਂ ਜਾਂਦੀ ਪਰ ਕਿੰਨੇ ਤੁਸਾਂ ਮਿਹਰ ਕੀਤੀ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਇੱਕ ਦਿਨ ਡੁਬਕੀ ਮਾਰੀ ਕਰਨੀ ਵਾਲਾ ਮਿਲ ਗਿਆ ਉਹਨੇ ਤੇਰੇ ਬੂਹੇ ਦੇ ਅੱਗੇ ਲਿਆ ਸਟਿਆ ਟਿੰਡੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਤੇ ਕਦੀ ਗੱਲ ਕਰਨ ਦਾ ਮਨ ਬਣਿਆ ਜਦੋਂ ਦੁਆਰੇ ਤੇ ਬੈਠੇ ਤੇ ਰੱਬ ਨੇ ਪੁੱਛਿਆ ਤੂੰ ਕੁਨ ਰੇ ਹੁਣ ਕੀ ਰੱਬ ਨੀ ਬੋਲਦਾ ਬਾਣੀ ਵਿੱਚ ਰੱਬ ਵੀ ਬੋਲਦਾ ਪਿਆ ਜੇ ਕੁਛ ਸੁਣੇ ਤੇ ਤੂੰ ਕੁਨ ਰੇ ਨਾਮਦੇਵ ਕਹਿੰਦੇ ਨੇ ਮੈਂ ਜੀ ਮੇਰੇ ਤੋਂ ਪੁੱਛਿਆ ਕਹਿਣ ਲੱਗੇ ਮੈਂ ਜੀ ਨਾਮਾ ਕਹਿਣ ਲੱਗੇ ਤੁਸੀਂ ਕੌਣ ਹੋ ਪੁੱਛਣ ਵਾਲੇ ਕਹਿਣ ਲੱਗੇ ਹੋ ਜੀ ਕੌਣ ਹੋ ਖੇ ਜੀ ਅਰਥ ਹੀ ਕਰਾਂਗੇ ਹੋ ਜੀ ਕਹਿਣ ਲੱਗੇ ਆਲਾ ਤੇ ਨਿਵਾਰਨਾ ਆਲਾ ਦਰਸ ਹੁੰਦਾ ਸੰਸਾਰ ਆਲਿਆ ਜਿਹਨੂੰ ਅਸੀਂ ਘਰ ਕਹਿੰਦੇ ਸੰਸਾਰ ਦੇ ਦੁੱਖਾਂ ਤੋਂ ਬਚਾਉਣ ਵਾਲਾ ਆਲਾ ਤੇ ਨਿਵਾਰਨਾ ਜਮ ਕਾਰਨਾ ਜਮਦੂਤਾਂ ਤੋਂ ਬਚਾਉਣ ਵਾਲਾ ਭਗਵਾਨ ਕੀ ਰੱਬ ਬੋਲਦਾ ਨੇ ਤੀਸਰਾ ਪ੍ਰਮਾਣ ਬਾਬਾ ਨਾਮਦੇਵ ਜੀ ਦੀ ਬਾਣੀ ਵਿੱਚ ਉਹਨਾਂ ਦੇ ਦੋ ਸ਼ਬਦ ਹੁੰਦੇ ਨੇ ਉਹ ਇੱਕ ਸ਼ਬਦ ਵਰਤਦੇ ਨੇ ਕਹਿੰਦੇ ਨੇ ਰੱਬ ਜੀ ਮੈਂ ਇਸ ਕਰਕੇ ਕਹਿ ਰਿਹਾ ਪਾਠ ਕਰਾਂਗੇ ਤੇ ਸਮਝ ਪਏਗੀ ਨਾ ਕਹਿਣ ਲੱਗੇ ਰੱਬ ਜੀ ਅੱਜ ਮੈਂ ਤੇਰੇ ਨਾਲ ਸ਼ਰਤ ਲਾਉਣ ਆਇਆ ਤੇ ਵੈਸੇ ਸ਼ਰਤ ਲਾਉਣੀ ਨਹੀਂ ਚਾਹੀਦੀ ਆਪਾਂ ਲਾਉਂਦੇ ਹਾਂ ਨਾ ਵੀ ਇੰਨਾ ਪਾਠ ਇੰਨੀ ਸੇਵਾ ਇੰਨਾ ਕੀਰਤਨ ਤਾਂ ਜੇ ਤੁਸੀਂ ਇਹ ਕਰੋਗੇ ਨਹੀਂ ਗੁਰਮੁਖੋਂ ਮੈਂ ਕੱਲ ਬੇਨਤੀ ਕੀਤੀ ਸੀ ਮੱਥਾ ਟੇਕਣਾ ਕਦੀ ਸ਼ਰਤ ਨਹੀਂ ਹੁੰਦੀ ਹਾਂ ਇੱਕ ਸ਼ਰਤ ਹੁੰਦੀ ਹੈ ਤੂੰ ਰੱਖੇ ਚਾਹੇ ਮਾਰੇ ਚਾਹੇ ਡੋਬੇ ਚਾਹੇ ਜੋ ਮਰਜ਼ੀ ਕਰੇ ਮੈਂ ਮੱਥਾ ਟੇਕ ਦਿੱਤਾ ਮੈਂ ਅੱਜ ਤੋਂ ਬਾਅਦ ਤੇਰਾ ਇਹ ਸ਼ਰਤ ਨਹੀਂ ਹੁੰਦੀ ਤੂੰ ਮੇਰੇ ਆਹ ਕੰਮ ਕਰੇ ਉਹਨੇ ਇੱਕ ਸ਼ਰਤ ਲਾਈ ਕਹਿੰਦੇ ਨੇ ਰੱਬ ਜੀ ਮੈਂ ਇੱਕ ਭੁਲੇਖੇ ਤੁਰਿਆ ਫਿਰਨਾ ਤੈਨੂੰ ਲੋਕ ਕਹਿੰਦੇ ਨੇ ਤੂੰ ਬੜਾ ਵੱਡਾ ਹੈ ਜਿਹਨੂੰ ਪੁੱਛਣਾ ਉਹ ਇੱਕੋ ਗੱਲ ਕਹਿੰਦਾ ਰੱਬ ਬੜਾ ਵੱਡਾ ਹੈ ਕਹਿੰਦਾ ਮੈਨੂੰ ਇੱਕ ਗੱਲ ਸਮਝਾ ਕਿ ਤੂੰ ਵੱਡਾ ਹੈ ਕਿ ਤੇਰਾ ਦਾਸ ਵੱਡਾ ਹੈ ਤੂੰ ਰਹਿੰਦਾ ਕਿੱਥੇ ਨੇ ਉਹਨਾਂ ਸ਼ਬਦ ਵਰਤੇ ਵਧੋ ਕੀ ਨਾ ਹੋਡ ਮਾਧੋ ਮੋਸਿਓ ਠਾਕੁਰ ਤੇ ਜਨ ਹੁਣ ਧਿਆਨ ਜਿਆ ਦੇ ਠਾਕੁਰ ਤੇ ਜਨ ਸੇਵਕ ਇਸ ਕਰਕੇ ਬਣਦਾ ਜੇ ਮਾਲਕ ਹੋਵੇ ਤੇ ਕੱਲਾ ਮਾਲਕ ਆ ਤੂੰ ਵੀ ਆਪਣੀ ਮੈਂ ਵਿੱਚ ਨਾ ਬੈਠਾ ਰਹੀ ਮੈਂ ਮਾਲਕ ਹਾਂ ਤੇਰੀ ਵੀ ਲੋਕ ਤਾਂ ਗੱਲ ਕਰਦੇ ਨੇ ਜੇ ਤੇਰਾ ਭਗਤੀ ਕਰਨ ਵਾਲਾ ਵੀ ਹੋਵੇ ਮੈਂ ਕਹਿੰਦਾ ਕਿਹੋ ਜਿਹੀ ਪਿਆਰ ਦੀ ਗੱਲ ਕੀਤੀ ਹੋਵੇਗੀ ਕਹਿਣ ਲੱਗੇ ਵਧੋ ਕੀ ਨਾ ਹੋਡ ਮਾਧੋ ਮੋਸੋ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸਿਓ ਅੱਗੋ ਫਿਰ ਅਗਲਾ ਜਿਹੜਾ ਸ਼ਬਦ ਹੈ ਨਾ ਮੈਂ ਕਹਿੰਦਾ ਅਗਲੇ ਸ਼ਬਦ ਵਿੱਚ ਭਗਵਾਨ ਬੋਲਿਆ ਉਹਨਾਂ ਨੇ ਉੱਤਰ ਪਤਾ ਕੀ ਦਿੱਤਾ ਕਹਿਣ ਲੱਗੇ ਨਾਮਦੇਵ ਤੋਂ ਹਕੀਕਤ ਕਹਿਣਾ ਦਾਸ ਅਨਿਨ ਮੇਰੋ ਨਿਜ ਰੂਪ ਦਾਸ ਅਨਿਨ ਮੇਰੋ ਮੇਰੋ ਕੌਣ ਕਹਿ ਰਿਹਾ ਭਗਵਾਨ ਕਹਿ ਰਿਹਾ ਤੇ ਮੈਂ ਪਹਿਲੇ ਨੁਕਤੇ ਤੇ ਅਜੇ ਟਿਕਿਆ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਹੋ ਕੇ ਵੀ ਬੋਲਦੀ ਹੈ ਪਾਠ ਕਰ ਦਸ ਅੰਨ ਮੇਰੋ ਰਿਜ ਰੂਪ ਦਰਸ਼ਨ ਨਿਮਕ ਤਰਾਪ ਤਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਮੇਰੀ ਬਾਂਦੀ ਭਗਤ ਛੁਡਾਵੈ। ਹੁਣ ਮੇਰੀ ਬਾਂਦੀ ਰੱਬ ਕਹਿੰਦਾ ਪਿਆ, ਮੇਰੀ ਬਾਂਦੀ ਭਗਤ ਛੁਡਾਵੈ। ਬੰਧ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬੰਧ ਹੈ ਤੋ ਉਸਨੂੰ ਮੋਪੈ ਜਵਾਬ ਨਾ ਹੋਏ, ਮੋਕੋ ਗਹਿ ਬੰਧ। ਇਹ ਭਗਵਾਨ ਕਹਿੰਦਾ ਹਜ਼ੂਰ ਦੀ ਬਾਣੀ ਵਿੱਚੋਂ। ਇੱਕ ਚੌਥਾ ਪ੍ਰਮਾਣ ਹੋਰ ਅਰਜ਼ ਕਰਕੇ ਆਉਣਾ, ਅੱਗੇ ਫਿਰ ਤੁਰਨਾ ਗੁਰੂ ਰੂਪ ਹੋ ਕੇ ਗੁਰੂ ਬਾਣੀ ਉਚਾਰਦਾ। ਅਸੀਂ ਜਦੋਂ ਭੈਰੋ ਰਾਗ ਪੜ੍ਹਨੇ ਆ ਇਹਦੇ ਵਿੱਚ ਇੱਕ ਸ਼ਬਦ ਆਉਂਦਾ, ਜਦੋਂ ਬਾਬਾ ਨਾਮਦੇਵ ਕਹਿੰਦੇ ਸਾਤ ਘੜੀ ਜਾਂ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ, ਕਹਿਣ ਲੱਗੇ ਪਾਖੰਤਨ ਬਾਜ ਵਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਗਰੜ ਚੜੇ ਆਏ ਗੋਪਾਲ ਆਪਣੇ ਭਗਤ ਪਰ ਕੀ ਪ੍ਰਤਪਾਲ, ਅਗਲੀ ਤੋਕੇ ਕਹਿੰਦੇ ਨੇ ਕਹੇ ਤਾਂ ਧਰਮ ਅਕੋਡੀ ਕਰੂ। ਇਹ ਕੌਣ ਬੋਲ ਕੇ ਕਹਿੰਦਾ, ਨਾਮਦੇਵ ਤੇ ਨਹੀਂ ਕਹੇ, ਭਗਵਾਨ ਕਹਿੰਦਾ ਨਾਮਦੇਵ ਤੂੰ ਬੋਲ ਤਾਂ ਸਹੀ, ਇੱਕ ਤੂੰ ਆਪਣੀ ਜ਼ਬਾਨ ਤੋਂ ਸ਼ਬਦ ਕਹਿ ਦੇ, ਮੈਂ ਧਰਤੀ ਨੂੰ ਟੇਢੀਆਂ ਕਰਕੇ ਰੱਖ ਦਿਆਂਗਾ, ਮੈਂ ਸਭ ਕੁਝ ਜਰ ਸਕਣਾ, ਮੈਨੂੰ ਕੋਈ ਗਾਲਾਂ ਕਰ ਲੈ ਪਰ ਤੈਨੂੰ ਧੱਕੇ ਪੈਂਦੇ ਵੇਖ ਕੇ ਮੈਂ ਧਰਤੀ ਤਬਾਹ ਕਰਨ ਤੱਕ ਚਲਾ ਜਾਵਾਂ। ਕੀ ਇਹ ਰੱਬ ਬੋਲਦਾ ਨਹੀਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਮੂਈ ਗਾਉ ਦਿਉ ਦਿਆਏ, ਸਭ ਕੁਝ ਦੇਖੇ ਪਤਿਆਏ। ਅੱਗੋਂ ਭਗਤ ਵੀ ਪੂਰਾ ਗੁੜਿਆ ਸੀ, ਕਹਿੰਦਾ ਰੱਬਾ ਇਹ ਟੇਢੇ ਮੇਢੇ ਕਿਉਂ ਕਰਨੇ ਨੀ, ਆ ਗਾਂ ਜਿਉਂ ਜੀ ਕਰ ਸਾਰਾ ਬੰਦ ਖਲਾਸੀ ਮੁੱਕ ਜਾਏ। ਇਹਦਾ ਮਤਲਬ ਕੀ ਭਗਵਾਨ ਨੂੰ ਦੇ ਰੂਹ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੋਲਦੀ ਨਹੀਂ, ਮੇਰਾ ਗੁਰੂ ਰੱਬ ਹੋ ਕੇ ਬੋਲਦਾ ਤੇ ਫਿਰ ਉਸ ਤੋਂ ਅੱਗੇ ਸਾਨੂੰ ਸਮਝਾਉਣ ਲਈ। ਵੈਸੇ ਬਾਣੀ ਨੇ ਤੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਮੰਨਿਆ, ਫਿਰ ਗੁਰੂ ਰੂਪ ਹੋ ਕੇ ਬੋਲ ਕੇ ਕਹਿੰਦਾ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਜਦੋਂ ਮੇਰੇ ਗੁਰਸਿੱਖੋ ਹੁੰਦਾ ਹੈ, ਇਹਦਾ ਮਤਲਬ ਕਿ ਗੁਰੂ ਸਾਹਿਬ ਕਹਿ ਰਹੇ ਨੇ ਆਪਣੇ ਸਿੱਖਾਂ ਨੂੰ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਘਾਲੋ ਹਰ ਕੀ ਹਰ ਘਾਲ। ਤੇ ਅਗਲੇ ਤਿੰਨ ਤੁਕਾਂ ਨੇ ਕਹਿ ਨਿਹਾਲ ਨਿਹਾਲ ਨਿਹਾਲ, ਕਹਿੰਦੇ ਨੂੰ ਮੇਰੇ ਸਿੱਖਾਂ ਤੂੰ ਨਿਕਪਟ ਹੋ ਕੇ ਨਾਮ ਦੀ ਕਮਾਈ ਕਰੀ ਤੇ ਮੈਂ ਤੈਨੂੰ ਕਹਿੰਦਾ ਰੱਬ ਤੈਨੂੰ ਨਿਹਾਲ ਕਰੇਗਾ। ਕਿ ਇਹ ਗੁਰੂ ਰੂਪ ਹੋ ਕੇ ਬੋਲਦੇ ਨੇ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਹਜ਼ੂਰ ਜੀ ਸ਼ਬਦ ਵਰਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਚਾਰ ਨਾਮ ਧਿਆਵੇ, ਇਹ ਗੁਰੂ ਰੂਪ ਹੋ ਕੇ ਬੋਲਦੇ ਪਏ ਨੇ। ਜਦੋਂ ਅਸੀਂ ਇਸ ਤੋਂ ਅੱਗੇ ਪੜ੍ਹਨੇ ਹਾਂ ਫਿਰ ਮੇਰਾ ਗੁਰੂ ਸਿੱਖ ਰੂਪ ਹੋ ਕੇ ਬੋਲਦਾ ਹੈ, ਜਿਹਨੂੰ ਜਗਿਆਸੂ ਕਹਿ ਦਈਏ। ਜਗਿਆਸੂ ਰੂਪ ਹੋ ਕੇ ਕਿਵੇਂ ਬੋਲਦੇ ਨੇ? ਹੁਣ ਸਿੱਖ ਤੁਰਿਆ ਹੁੰਦਾ ਹੈ, ਪਹਿਲਾਂ ਰੱਬ ਰੂਪ ਹੋ ਕੇ ਬਾਣੀ ਬੋਲਦੀ ਏ, ਗੁਰੂ ਰੂਪ ਹੋ ਕੇ ਉਪਦੇਸ਼ ਦਿੰਦੀ ਏ, ਸਿੱਖ ਰੂਪ ਹੋ ਕੇ ਹੁੰਦੀ। ਸਿੱਖ ਤੁਰਿਆ ਹੁੰਦਾ ਤੇ ਜਗਿਆਸੂ ਕਹਿੰਦਾ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ, ਉੱਤੇ ਸ਼ਬਦ ਵਰਤੇ ਜਗਿਆਸੂ ਰੂਪ ਹੋ ਕੇ, ਤਿਸ ਨਿਵ ਨਿਵ ਲਾਗੋ ਪਾਏ ਜੀ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀ, ਮੈਨੂੰ ਗੁਰੂ ਮਿਲਾ ਦੇ। ਇਹਦਾ ਮਤਲਬ ਸਿੱਖ ਬਣ ਕੇ ਜਗਿਆਸੂ ਬਣ ਕੇ ਬੋਲਦੇ ਨੇ। ਦੇਖੋ ਇੱਕ ਪ੍ਰਮਾਣ ਹੋਰ ਅਰਜ਼ ਕਰਦੇ ਆ, ਜਦੋਂ ਜਗਿਆਸੂ ਬਣਦਾ ਨਾ ਗੁਰੂ ਫਿਰ ਕਹਿੰਦੇ ਨੇ ਇਸ ਤਰ੍ਹਾਂ ਕਿਹਾ ਕਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਦੋਂ ਜਗਿਆਸੂ ਹੋ ਕੇ ਬੋਲਦੇ ਨੇ ਕਹਿਣ ਲੱਗੇ ਮਨ ਲੋਚਾ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ ਤੁਸੀਂ ਜੇਵੜ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ। ਕੀ ਜਗਿਆਸੂ ਹੋ ਕੇ ਨੀ ਬੋਲਦੇ? ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਗੁਰੂ ਰੂਪ ਪਰਮਾਤਮਾ ਰੂਪ ਤੇ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਅਸੀਂ ਪਾਠ ਕਿਵੇਂ ਕਰੀਏ? ਮੈਂ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਰੱਬ ਰੂਪ ਹੋ ਕੇ ਸਾਈ ਤੂੰ ਬੋਲਣਾ, ਗੁਰੂ ਤੂੰ ਰੱਬ ਦਾ ਰੂਪ ਹੈ ਤੂੰ ਬੋਲਣਾ ਹੈ ਹੇ ਜਗਿਆਸੂ। ਤੇ ਵੈਸੇ ਜਗਿਆਸੂ ਦਾ ਅਰਥ ਹੁੰਦਾ ਜਿਹਦੇ ਅੰਦਰ ਜਾਗਣ ਦੀ ਇੱਛਾ ਪੈਦਾ ਹੋ ਜਾਏ, ਜਗਿਆਸੂ ਜਿਹੜਾ ਜਾਗਣ ਦੀ ਆਸ ਰੱਖ ਕੇ ਤੁਰੇ। ਕਹਿਣ ਲੱਗੇ ਮੇਰੇ ਦਾਤਾ ਜੀ ਚੌਥਾ ਜਿਹੜਾ ਤਰੀਕਾ ਬਾਣੀ ਉਚਾਰਨ ਦਾ, ਕਹਿੰਦੇ ਨੇ ਇੱਥੇ ਮਤ ਸਮਝੀ ਇਕੱਲੇ ਭਗਤਾਂ ਨੂੰ ਥਾਂ ਹੈ, ਇੱਥੇ ਮਤ ਸਮਝੀ ਕੇਵਲ ਨਾਮ ਵਿੱਚ ਗੁੜੋਂ ਧੋਇਆਂ ਨੂੰ ਥਾਂ ਹੈ। ਕਹਿੰਦੇ ਨੇ ਉਹਨਾਂ ਨੂੰ ਤੇ ਥਾਂ ਹੈ ਹੀ ਹੈ, ਇੱਥੇ ਜਿਹੜਾ ਵਕਾਰਾਂ ਵਿੱਚ ਅੱਤ ਦਾ ਡਿੱਗਾ ਬੰਦਾ ਹੈ ਨਾ, ਕਹਿੰਦੇ ਨੇ ਜੇ ਕਿਤੇ ਘਰ ਵਿੱਚ ਆ ਜਾਏ ਮੈਂ ਉਹਦੇ ਲਈ ਵੀ ਸ਼ਬਦ ਉਚਾਰਨ ਕਰ ਚੱਲਿਆ। ਹੁਣ ਦੇਖੋ ਇਹ ਪਾਠ ਕਰਾਂਗੇ ਤੇ ਸਮਝ ਪਏਗੀ ਨਾ ਕਿ ਪਾਠ ਕਰਨਾ ਇਹ ਗੱਲ ਗੁਰਦੁਆਰੇ ਵਿੱਚੋਂ ਸਿੱਖਣੀ ਹੈ। ਗੁਰਦੁਆਰੇ ਨੇ ਗੱਲਾਂ ਸਾਨੂੰ ਸਮਝਾਉਣੀਆਂ ਸਨ, ਗੁਰਦੁਆਰੇ ਵਿੱਚੋਂ ਪਾਠ ਕਰਦੇ ਹਾਂ ਸਮਝ ਪੈਣੀ ਸੀ। ਉੱਥੇ ਹਜ਼ੂਰ ਦੇ ਕੁਝ ਸ਼ਬਦ ਨੇ, ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਅਸੀਂ ਪੜ੍ਹਨੇ, ਗੁਰੂ ਅਰਜੁਨ ਸਾਹਿਬ ਦੇ ਸ਼ਬਦ ਨੇ, ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਕਹਿੰਦੇ ਨੇ ਜੇ ਤੇਰੀ ਜ਼ਿੰਦਗੀ ਕੰਚਨ ਤੇ ਕੰਚਨੀ ਵਿੱਚ ਖਤਮ ਹੋ ਗਈ ਹੈ, ਧਿਆਨ ਦਿਆ ਕੇ ਕੰਚਨ ਔਰ ਕੰਚਨੀ ਇਸਤਰੀ ਸੋਨੇ ਵਿੱਚ ਗਲਤਾਨ ਹੋ ਗਏ, ਜੇ ਤੂੰ ਰੱਬ ਦਾ ਕਦੀ ਸ਼ੁਕਰ ਨਹੀਂ ਕੀਤਾ, ਜਦੋਂ ਬਾਣੀ ਪੜ੍ਹੇਗਾ ਤੇਰੇ ਤੇ ਸ਼ਬਦ ਆਵੇਗਾ ਨਾ ਬਾਣੀ ਪੜ੍ਹਦੇ ਆ ਕਿ ਮੇਰੇ ਦਾਤਾ ਜੀ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋ ਮਿੱਠਾ ਮਾਇਆ। ਉਦੋਂ ਸ਼ਬਦ ਤੇ ਖਲੋ ਕੇ ਅਰਦਾਸ ਕਰੀ ਦਾਤਾ ਜੋ ਤੂੰ ਕਹਿੰਦਾ ਮੇਰੀ ਜ਼ਿੰਦਗੀ ਇਹੋ ਜਿਹੀ ਬਣੀ ਪਈ। ਕੀ ਉਦੋਂ ਪਾਸ ਕਰਦੇ ਅੰਦਰ ਜੁੜੇਗਾ ਨੀ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਰਸ ਲਾਇਆ ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੁੱਟਾਂ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਹੁਣ ਗੁਰੂ ਰਾਮਦਾਸ ਜੀ ਤੇ ਨੀਚ ਕਰਮ ਕੋਈ ਨੀ। ਦੇਖੋ ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ ਗੁਰਸਿੱਖੋ 163 ਸਵਈਏ ਨੇ ਭੱਟਾਂ ਦੇ ਸਾਰੇ 123 ਬਣਦੇ ਨੇ ਗੁਰੂ ਅਰਜਨ ਸਾਹਿਬ ਦੇ ਸਵਈਏ ਵਾਹ ਕਰੀਏ ਤੇ ਉਹਨਾਂ ਵਿੱਚੋਂ 63 ਸਵਈਏ ਤਾਂ ਬਾਕੀ 4 ਗੁਰੂ ਸਾਹਿਬਾਨਾਂ ਦੇ ਨੇ 60 ਸਵਈਏ ਕੇਵਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਿਫਤ ਵਿੱਚ ਨੇ। ਜਿਸ ਦਾਤੇ ਦੀ ਸਿਫਤ ਕਰਦੇ ਆ ਭਾਪੇ ਇੱਥੋਂ ਤਾਂ ਕਹਿੰਦੇ ਨੇ ਕਿ ਗੁਰੂ ਰਾਮਦਾਸ ਇੱਕ ਵਾਰੀ ਕਿਸੇ ਵੱਲ ਨਜ਼ਰ ਕਰਦਾ ਤੇ ਉਹ ਲੋਹਿਆਂ ਨੂੰ ਲਾਲ ਬਣਾ ਦਿੰਦੇ ਨੇ। ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ ਪਹਿਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਉਹ ਕਹਿੰਦੇ ਨੇ ਫਿਰ ਪਾਠ ਕਰਦੇ ਅਰਦਾਸ ਕਰਿਆ ਕਰ ਗੁਰਦੁਆਰੇ ਆ ਕੇ ਮੇਰੇ ਰਾਮ ਏ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂੰਹ ਬੋਲੈ ਕਿਆ ਮੂੰਹ ਲੈ ਬੋਲੈ ਗੁਣ ਬਿਗਿਉਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗੁਰ ਉਭਰੇ ਹੁਣ ਸਤਿਗੁਰ ਕੇਰਾ ਮੈਨੂੰ ਬਖਸ਼ ਲਈ ਦਾਤਾ ਸਭ ਚੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆਂ ਰਸ ਅੰਨ ਭੁਗਾਣੀ ਜਿਨ ਦੀਏ ਸੋ ਚੇਤਨਾ ਆਵੀ ਪਸ਼ੂ ਹੋਂ ਕਰ ਜਾਣੀ। ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੋ ਜਿਹਾ ਪਾਪੀ ਕਿਰਦਿਆਂ ਦੀ ਅਗਵਾਈ ਨਹੀਂ ਕਰਦੀ। ਜਦੋਂ ਬਾਬੇ ਨਾਨਕ ਦਾ ਸ਼ਬਦ ਪੜ੍ਹਨੇ ਆ ਕਿ ਫਾਹੀ ਸੁਰਤ ਮਲੂਕੀ ਵੇਸ ਹੋਂ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੇਰੇ ਦਾਤਾ ਮੇਰੀ ਬਿਰਤੀ ਏ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾ ਕਰਤਾਰ। ਜਦੋਂ ਪੜ੍ਹਨੇ ਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰ ਚਿਤਵੀਆਂ ਰੀਸਾਂ ਕਰੇ ਤਿਨਾਰੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦਾ ਤਾਨ ਨਿਤਾਣੀਆਂ ਰਹਿ ਨੀ ਮਾਨਣੀਆਂ। ਕਦੀ ਸਾਡੀ ਬਾਣੀ ਇਸ ਬਿਰਤੀ ਦੀ ਅਗਵਾਈ ਨਹੀਂ ਕਰਦੀ। ਜਦੋਂ ਪੜ੍ਹਨੇ ਆਪ ਮੈਂ ਕੌਣ ਉਪਾਉ ਕਰੂੰ ਗੁਰੂ ਤੇਗ ਬਹਾਦਰ ਜੀ ਜੇ ਬਿਤ ਮਨ ਕੋ ਸੰਸਾ ਚੁੱਕੈ ਭਵਨਿਤ ਪਾਰ ਪਰੂੰ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਕ ਡਰੂੰ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯੇ ਜੀ ਸੋਚ ਧਰੂੰ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ। ਗੁਰਦੁਆਰੇ ਆ ਕੇ ਪਾਠ ਕਰਦਿਆਂ ਕਦੀ ਇਹਨਾਂ ਸ਼ਬਦਾਂ ਤੇ ਟਿਕੀ ਕਿ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਪਸ਼ ਜੋ ਉਧਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਣੋ ਤਬ ਹੋਂ ਪਤਤ ਤਰੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਭੂ ਰੂਪ ਹੋ ਕੇ ਬੋਲਦੀ ਏ ਗੁਰੂ ਰੂਪ ਹੋ ਕੇ ਗੁਰਸਿੱਖਾਂ ਨੂੰ ਉਪਦੇਸ਼ ਪੈ ਦਿੰਦੇ ਨੇ ਜਗਿਆਸੂ ਹੋ ਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਤੇ ਜੇ ਜ਼ਿੰਦਗੀ ਤੋਂ ਕੋਈ ਥਿੜਕ ਜਾਏ ਤੇ ਪਾਠ ਕਰਨ ਵਾਲਿਓ ਗੁਰੂ ਕੇ ਸਿੱਖੋ ਬਾਣੀ ਉਸ ਥਿੜਕੀਆਂ ਹੋਇਆਂ ਦੀ ਅਗਵਾਈ ਵੀ ਕਰਦੀ। ਇਸ ਤੋਂ ਅੱਗੇ ਚੱਲੀਏ ਗੁਰਦੁਆਰੇ ਜਦੋਂ ਆਪਾਂ ਪਾਠ ਕਰਨਾ ਹੈ ਜਾਂ ਕਿਤੇ ਵੀ ਜਦੋਂ ਪਾਠ ਕਰਨੇ ਆ ਬੈਠ ਕੇ ਸਾਹਿਬ ਕਿਰਪਾਲੂ ਜੀ ਦੀ ਬਾਣੀ ਵਿੱਚ ਬਚਨ ਹੁੰਦੇ ਨੇ ਹਰ ਦਾਤ ਦਾਤੇ ਨੇ ਬਾਣੀ ਵਿੱਚ ਰੱਖੀ। ਸਾਡਾ ਇੱਕ ਸੁਭਾਅ ਹੈ ਬਾਣੀ ਪੜ੍ਹਨੇ ਆ ਅਭਿਆਸ ਬਣਦਾ ਚਾਰ ਕੁ ਦਿਨਾਂ ਬਾਅਦ ਫਿਰ ਨਿਯਮ ਟੁੱਟ ਜਾਂਦਾ ਫਿਰ ਬਣਦਾ ਫਿਰ ਟੁੱਟ ਜਾਂਦਾ। ਇਹ ਤਕਰੀਬਨ ਬਹੁਤ ਸਾਰੇ ਗੁਰਮੁਖਾਂ ਦੀ ਇਹ ਅੰਦਰ ਦੀ ਮੁਸ਼ਕਲ ਹੁੰਦੀ ਹੈ ਕਿ ਕੁਝ ਕੁ ਸਮਾਂ ਚੱਲਨੇ ਆ ਪਰਤ ਕੇ ਫਿਰ ਚਿੱਤ ਨਹੀਂ ਲੱਗਦਾ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇਹ ਸਵਾਲ ਨੇ ਤਿੰਨ ਚਾਰ ਚਿੱਤ ਨਹੀਂ ਲੱਗਦਾ ਦੂਜੀ ਗੱਲ ਬਾਣੀ ਦੀ ਸਮਝ ਕੋਈ ਨਹੀਂ ਪੜ੍ਹੀ ਜਾਂਦੇ ਆ ਕੀ ਇਹਦਾ ਅਸਰ ਹੋਵੇਗਾ ਜੇ ਪੜ੍ਹਨੀ ਹੈ ਤੇ ਕਿਵੇਂ ਪੜ੍ਹੀਏ। ਸਾਹਿਬ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਤਿਹਾਸ ਵਿੱਚ ਬਾਣੀ ਵਿੱਚ ਤੇ ਭਾਈ ਸਾਹਿਬ ਦੀ ਰਚਨਾ ਵਿੱਚ ਇਹਦਾ ਉੱਤਰ ਦਿੱਤਾ। ਪਹਿਲਾ ਬਚਨ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਗੱਲ ਧਿਆਨ ਵਿੱਚ ਰੱਖੀ ਆਪਣੀ ਜ਼ਿੰਦਗੀ ਦੇ ਨੇਮ ਨੂੰ ਨਾ ਟੁੱਟਣ ਦੇ। ਜੇ ਬਾਣੀ ਪੜ੍ਹਨ ਤੋਂ ਤੁਰਨ ਸ਼ੁਰੂ ਹੋਇਆ ਕਹਿੰਦੇ ਨੇ ਦੀਵਾ ਬਲਦਾ ਤੇ ਪਤੰਗਾ ਆ ਜਾਇਆ ਉਹ ਕਿੰਨਾ ਸਮਾਂ ਦੀਵੇ ਦੇ ਉੱਤੇ ਚੱਕਰ ਲਾ ਕੇ ਮੰਡਰਾ ਕੇ ਚਲਾ ਗਿਆ ਤੇ ਕਹਿੰਦੇ ਨੇ ਦੀਵਾ ਕੱਲ ਨੂੰ ਬਲੇਗਾ ਤੇ ਪਤੰਗੇ ਨੇ ਬਿਲਕੁਲ ਨੇਮ ਨਹੀਂ ਟੁੱਟਣ ਦੇਣਾ ਉਹ ਕੱਲ ਨੂੰ ਜ਼ਰੂਰ ਆਏਗਾ। ਦੂਜੇ ਦਿਨ ਫਿਰ ਦੀਵਾ ਬਲਿਆ ਪਤੰਗਾ ਆਇਆ ਤੇ ਪਰਤ ਕੇ ਪਰਿਕਰਮਾ ਕੀਤੀ ਦੀਵੇ ਦੀ ਫਿਰ ਚਲਾ ਗਿਆ। ਭਾਈ ਸਾਹਿਬ ਕਹਿੰਦੇ ਨੇ ਰੋਜ਼ ਪਤੰਗਾ ਆਉਂਦਾ ਰਹੇ ਕਿੰਨੇ ਕੁ ਦਿਨ ਬਚ ਕੇ ਜਾਏਗਾ ਇੱਕ ਦਿਨ ਦੀਵੇ ਵਿੱਚ ਇਹੋ ਜਿਹਾ ਡਿੱਗੇਗਾ ਦੀਵੇ ਦਾ ਰੂਪ ਉਹਦੇ ਵਰਗਾ ਲਾਲ ਹੀ ਹੋ ਜਾਏ। ਇਹਦੇ ਇੱਕ ਪੱਖ ਲੈਣਾ ਇਹਦਾ ਮਤਲਬ ਬੇਵਫਾਈ ਨਹੀਂ ਲੈਣਾ। ਅੱਜ ਰੋਜ਼ ਆਉਂਦਾ ਸੀ ਪਤੰਗਾ दीवे को आया उन्हें आमदिया सार जो साड़िया जिस तरह आप लाल सी दीवे ने उस पतंगे नु भी लाल कर दिता। कह लगे सिखा तू रोज गुरुद्वारे आके बाणी पढ़ ला, रोज बाणी पढ़ी आएगा अज मन नहीं लगा कल ही लगा, पर यकीन करी तेरे अंदर की खिच बनी रही, पतंगा रोज आंदा रहे ते दीवा साड़ के अपना रूप देंदा, तू रोज पाठ करता रही एक दिन मेरे गुरु दे शब्द का रूप ही उड़ जाएगा। देखो दूजा प्रमाण दिता उन्होंने, कह लगे पंछी उड़ गए आलने विचों ते बड़ी दूर जाके चोगा चुके आए, पाठ किवें करना है ते रोज क्यों करना है। चोगा चुके आ गया, आके बच्चियां दे मुंह विच दाना पाया, दूजे दिन फिर उड़ गए, फिर दाने चुन के फिर वापस आ गया, तीजे दिन गया फिर आया, ते एक दिन की होया उड़िया दाने चुगन गया, अगले ने कोई जाल पसारिया परत के घर आउण जोगा रहा ही। पंछी रोज दाना चुगता रहे ते जाल विच फस जाए परत के घर नहीं आउंदा, तू रोज गुरु की बाणी पढ़ी जेड़ा मन रोज घर विच भटकता है एक दिन एक जै शब्द खिंचेगा परत के घर जोगा नहीं रहेगा, सदा ली बाबे दे शब्द दे बन जाए नेम ना टुटन दे। तीसरा बचन भाई साहब ने कीता, कह लगे कमल दा फुल रोज कमल से जाके गूंज पाता है, एक बेनती करा वो गूंज ओनी देर ही पाता है जिनी देर तक फुल से बहिंदा नहीं, जो बह जाए ओदी आवाज बंद हो जाती। मैं पिछले बारी एक बेनती की सी, ओनी देर तक तू चर्चा करेगा, ओनी देर तक तू जने खने नाल बहस करेगा जिनी देर तक रस नहीं आया, जिदन भवरे नू अंदरों रस आ गया वह फुल ते बह गया ते बोलन जोगा नहीं रहिंदा, ते जिदन सजना तेरे अंदर शब्द का रस दे गया तेरे अंदर बहस वाला फुरना उठने। हाँ गुंजार पाता जिनी देर तक टिकया नहीं। सह भाई गुरदास कहिंदे रोज आउंदा सी कमल दे फुल ते बहना सुगंधी लैके तुर जाना, फिर आना फिर सुगंधी लैके तुर जाना, एक दिन एक हो जा बैठा कि मकरंद विच इन्ना कु मस्त होया परत के जान जोगा रहा है। उस संपट विच कमल फुल दे डब्बे विच ओदियां पंखड़ियां भी टिकियां, परत के फुल जोगा रह गया। भाई साहब कहिंदे ने पतंगे दी तरह रोज नेम बना बाणी पढ़न दा किन्ने कु दिन मन भजेगा एक दिन टिकेगा। कह लगे सजना पंछी की तरह रोज चोगा चुंजी दा देख एक दिन एक शब्द जाल विच आएगा, भवरे की तरह रोज आई ते सजना एक दिन कमल विच टिकेगा। तू अज कहना जपजी पढ़ना सुखमनी पढ़ना स्वाद कोई नहीं आता, कह लगे मैं तेन दावे ना लिख के दे देना तू नेम ना टुटन दी एक दिन यही बाणी तेरे लिए रस बन जाए। नेम टुट गया ते रस कर। सह भाई गुरदास ने शब्द वरते ने उन्हों का कविता हों बाणी के संबंधी, कह लगे दीपक पै पतंग लोट पोट होत कहू दिन जवारा जाए परत जर जाए है, कहू कह जवारा मिल जरत जाए एक दिन सड़ जाए। कह लगे जैसे अल कमल कमल प्रत खोजै नित कहू दिन कमल दल संपट समाए है, जैसे खग दिन प्रत चोग चुग आवै ओट कह लगे एक दिन फांसी फांसे बौर ना आए है, तैसे गुरबाणी अवगाहन करत चित इसे तरह रोज गुरबाणी का अभ्यास करी पाठ करी, तैसे गुरबाणी अवगाहन करत चित कब हूं मगन होए शब्द उर जाए है, एक दिन पाठ करद्या तू मगन हो जाएगा, फिर जदो मगन होवेगा ना तेरी मुथाजी मुकेगी। मैं उस कवित ते लाउणा जिथों कल प्रकरण शुरू होया सी कीर्तन विच, कह लगे केड़ी दात है जिहड़ी तेरे गुरु कोल नहीं, सिदक ते भरोसे की कमी आ, गुरुद्वारे आउणा मत्था टेकी ते यकीन करी। ते भाई साहब ने उत्थे भी तीन प्रमाण लए सन, कहिंदे ने समुंदर विच सारे इको बिरती वाले लोग नहीं जाते, कुछ जाते ने किनारे ते हसन खेडन मौज मेले मानन, कुछ जाते ने किनारे तो अगे पानी विच कुछ कु समा उछल कुदन, तीजे होंदे ने जेड़े पानी दियां लहरां दे उते कुछ समय दे लई तारियां लांदे ने, ते चौथे होंदे ने जेड़े टुब्बी मारन दी जा सकदे ने, ते पंजवें होंदे ने जेड़े डूंगे उतर के कीमती मोतियां नूं पट के बाहर लै आउंदे। कहन लगे गुरु कोल भी चार पांच तरह दे जगियासु आउंदे ने, एक आउंदा चलो चले आ दो घड़ी गुरुद्वारे समा पास कर लईए, खिमा करियो गुरुद्वारे का सब्जेक्ट चलदा, कुछ आउंदे ने घड़ी क बहिंदे ने, बहन तो बाद सुन तो बाद शुगला करी जाणगे, तीजे होंदे ने दो चार घड़ियां टिकदे जरूर ने पर तय तक जाण दा यतन नहीं करदे, पर एक गुरमुख होंदे ने ਜਿਹੜੇ ਪਾਸ ਕਰਦੇ ਨੇ ਤੇ ਇੰਨਾ ਕੁ ਡੂੰਘਾ ਡੁੱਬਦੇ ਨੇ ਕਿ ਮੋਤੀ ਚੁਣਦਿਆਂ ਚੁਣਦਿਆਂ ਧਿਆਨ ਦਿਆ ਜੇ ਦੁਨੀਆਂ ਦੇ ਸਮੁੰਦਰ ਨੂੰ ਢੰਡੋਲਣ ਜਾਓ ਮੋਤੀ ਮਿਲੇਗਾ ਤੇ ਮੋਤੀ ਕੁਝ ਸਮੇਂ ਤੋਂ ਬਾਅਦ ਵੱਖ ਹੋ ਸਕਦਾ ਪਰ ਜਦੋਂ ਇਸ ਸਾਗਰ ਨੂੰ ਕੋਈ ਖੋਜਣ ਜਾਂਦਾ ਤੇ ਮੋਤੀ ਲੱਭਦਾ ਲੱਭਦਾ ਆਪ ਹੀ ਕੀਮਤੀ ਮੋਤੀ ਬਣ ਜਾਂਦਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ, ਸਿੱਖ ਸੁਣੀ ਜੇ ਇੱਕ ਸਿੱਖਿਆ ਸੁਣ ਲਈ। ਭਾਈ ਸਾਹਿਬ ਕਹਿੰਦੇ ਨੇ ਸਮੁੰਦਰ ਵਿੱਚ ਸਭ ਕੁਝ ਹੈ ਪਰ ਮਰਜੀਵੜੇ ਖੰਤ ਉਹਦੇ ਵਿੱਚੋਂ ਮੋਤੀ ਲੈ ਕੇ ਆਉਂਦੇ ਨੇ। ਲੋਕੀ ਪਹਾੜਾਂ ਤੇ ਗਰਮੀਆਂ ਦੇ ਦਿਨ ਕੱਟਣ ਜਾਂਦੇ ਨੇ ਤੇ ਖੋਜੀ ਉੱਥੇ ਪਾਰਕ ਦੀਆਂ ਬੱਤੀਆਂ ਲੱਭਦੇ ਪਏ। ਲੋਕੀ ਉੱਥੇ ਕੇਵਲ ਤਾਂ ਕੇਵਲ ਸੋਹਣੇ ਮੌਸਮ ਦਾ ਆਨੰਦ ਮਾਣਦੇ ਨੇ। ਮੈਂ ਕਹਿੰਦਾ ਕਦੀ ਉੱਥੇ ਭੇਡਾਂ ਚਾਰਨ ਵਾਲੇ ਆਜੜੀ ਨੂੰ ਪੁੱਛਿਓ, ਉਹਦੀ ਖੋਜ ਨੂੰ ਦੇਖੋ। ਉਹ ਕਹਿੰਦਾ ਮੈਂ ਤਾਂ ਜਿਤਨੀਆਂ ਭੇਡਾਂ ਨੇ ਸਾਰੀਆਂ ਭੇਡਾਂ ਬੱਕਰੀਆਂ ਦੇ ਖੁਰਾਂ ਵਿੱਚ ਛੋਟੀਆਂ ਛੋਟੀਆਂ ਲੋਹੇ ਦੀਆਂ ਖੁਰੀਆਂ ਲਾਈਆਂ ਨੇ। ਪਤਾ ਨੀ ਕਿਹੜੀ ਥਾਂ ਤੇ ਪਾਰਸ ਦੀ ਵੱਟੀ ਪਈ ਹੋਣੀ ਹੈ ਜੇ ਸੈਂਕੜੇ ਭੇਡਾਂ ਨੇ ਕਿਸੇ ਨਾ ਕਿਸੇ ਦਾ ਪੈਰ ਲੱਗ ਗਿਆ। ਜੇ ਇੱਕ ਹੀ ਖੁਰੀ ਸੋਨਾ ਬਣ ਗਈ ਤੇ ਮੇਰਾ ਪਾਰ ਉਤਾਰਾ ਹੋ ਜਾਣਾ। ਉਹਦੀ ਖੋਜ ਪਹਾੜ ਤੇ ਜਾਂਦੇ ਨੇ, ਲੋਕ ਸੈਰਾ ਕਰਦੇ ਨੇ, ਪਰ ਖੋਜੀ ਜਿਹੜੇ ਨੇ ਉਹ ਇਹ ਖੋਜਦੇ ਪਏ ਨੇ ਸੋਨਾ ਕਿੱਥੇ ਹੋਵੇਗਾ, ਮੋਤੀ ਕਿੱਥੋਂ ਮਿਲਣਗੇ। ਕਹਿੰਦੇ ਸਾਰੀ ਦੁਨੀਆ ਗੁਰੂ ਕੋਲ ਆਉਂਦੀ ਏ ਪਰ ਕੁਝ ਐਸੇ ਨੇ ਜਿਹੜੇ ਕੀਮਤੀ ਹੀਰੇ ਕੀਮਤੀ ਪਾਰਸ ਲੱਭਣ ਵਾਸਤੇ ਆਉਂਦੇ ਨੇ। ਤੀਜੀ ਤਰ੍ਹਾਂ ਦੇ ਲੋਕ ਨੇ ਕੋਈ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਨੇ ਪਰ ਲੱਕੜਾਂ ਦਾ ਖੋਜੀ ਜਿਹੜਾ ਉਹ ਵੇਖਣ ਜਾਂਦਾ ਹੈ, ਥਾਂ ਥਾਂ ਤੇ ਸੁਗੰਧੀ ਲੈਂਦਾ ਤੇ ਕਿਤੇ ਕੀਮਤੀ ਚੰਦਨ ਨਾ ਹੋਵੇ। ਕਹਿਣ ਲੱਗੇ ਸਮੁੰਦਰ ਵਿੱਚ ਖਜ਼ਾਨਾ ਹੈ ਪਰ ਮਿਲਦਾ ਮਰਜੀਵੜਿਆਂ ਨੂੰ ਹੈ, ਪਹਾੜ ਵਿੱਚ ਕੀਮਤੀ ਸੋਨਾ ਹੈ ਮਿਲਦਾ ਪੱਟਣ ਵਾਲਿਆਂ ਨੂੰ ਹੈ, ਜੰਗਲ ਵਿੱਚ ਹਰ ਤਰ੍ਹਾਂ ਦਾ ਕੀਮਤੀ ਰੋਕੇ ਮਿਲਦਾ ਸੁਗੰਧੀ ਮਾਨਣ ਵਾਲਿਆਂ ਨੂੰ। ਉਹ ਗੁਰੂ ਕੇ ਸਿੱਖਾਂ ਬਾਣੀ ਵਿੱਚ ਸਾਰੇ ਪਦਾਰਥ ਨੇ ਪਰ ਮਿਲਦੇ ਉਹ ਨੇ ਜਿਹਨਾਂ ਨੂੰ ਪਾਠ ਕਰਨ ਦੀ ਜਾਚ ਆ ਜਾਏ, ਜਿਹਨਾਂ ਨੂੰ ਖੋਜਣ ਦੀ ਜਾਚ ਆ ਜਾਏ। ਗੁਰਦੁਆਰੇ ਆ ਕੇ ਅਸੀਂ ਬਾਣੀ ਨੂੰ ਖੋਜਣਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖਾ ਹੰਸ ਮਰਜੀਵਾ, ਹੰਸ ਤੇ ਨਾਲ ਮਰਜੀਵਾ। ਮੈਂ ਪਿਛਲੀ ਵਾਰ ਬੇਨਤੀ ਕੀਤੀ ਸੀ ਹੰਸ ਮਰਦਾ ਪਤਾ ਕਿਵੇਂ, ਆਪ ਨੂੰ ਪਤਾ ਹੋਵੇ ਕਿ ਹੰਸ ਜਦੋਂ ਉਹਦੀ ਮੌਤ ਹੁੰਦੀ ਹੈ ਨਾ, ਇਹ ਤਾਂ ਅਸੀਂ ਪੜ੍ਹਨੇ ਆ ਪਾਣੀ ਤੇ ਤਰਦਾ ਹੈ, ਉਹ ਮੋਤੀ ਖਾਂਦਾ ਹੈ, ਉਹ ਦੁੱਧ ਤੇ ਪਾਣੀ ਨਖੇੜਦਾ ਹੈ। ਤੇ ਚੇਤੇ ਰੱਖੋ ਜਦੋਂ ਦੀ ਮੌਤ ਆਉਂਦੀ ਉਦੋਂ ਆਪਣੇ ਗਲੇ ਤੋਂ ਗੀਤ ਲਾਪਣ ਲੱਗ ਪੈਂਦਾ। ਹੰਸ ਤਰਦਾ ਪਾਣੀ ਤੇ, ਜਦੋਂ ਉਹਦੀ ਮੌਤ ਦੇ ਦਿਨ ਨੇੜੇ ਆਉਂਦੇ ਨੇ ਉਹ ਗਾਉਣਾ ਸ਼ੁਰੂ ਕਰ ਦਿੰਦਾ। ਉਹਦੇ ਵਿੱਚੋਂ ਇੱਕ ਆਪਣੀ ਕੁਦਰਤੀ ਤੌਰ ਤੇ ਉਹਨੂੰ ਰੱਬ ਨੇ ਬੋਲੀ ਦਿੱਤੀ ਜਾਂ ਜੋ ਸ਼ਬਦ ਦਿੱਤੇ, ਕਹਿੰਦੇ ਨੇ ਇੰਨਾ ਗਾਉਂਦਾ ਗਾਉਂਦਿਆਂ ਗਾਉਂਦਾ ਇੰਨਾ ਕੁ ਮਸਤ ਹੁੰਦਾ ਪਾਣੀ ਵਿੱਚ ਡੁੱਬ ਕੇ ਉਹਦੀ ਮੌਤ ਹੋ ਜਾਂਦੀ। ਜਿਹੜਾ ਤਰਨ ਵਾਲਾ ਹੈ ਉਹ ਇੰਨਾ ਕੁ ਮਸਤ ਹੁੰਦਾ। ਕਹਿਣ ਲੱਗੇ ਸਮੁੰਦਰ ਵਿੱਚ ਸਭ ਕੁਝ ਪਰ ਮਰਜੀਵੜੇ ਹੰਸ ਚਾਹੀਦੇ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖਾ ਹੰਸ ਮਰਜੀਵਾ, ਨਿਸ਼ਚੈ ਪ੍ਰਸਾਦ ਪਾਵੇ। ਜੈਸੇ ਪਰਬਤ ਗਿਰਾ ਮਾਨਕ ਪਾਰ ਸਿੱਧ, ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵੇ। ਜੈਸੇ ਬਨ ਵਿਖੇ ਮੈਲਾ ਕਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਤ ਬੈਸਾਵੀ। ਪਾਠ ਕਰੀ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੇ। ਹੁਣ ਅਗਲਾ ਸਵਾਲ ਕਿ ਬਾਣੀ ਪੜ੍ਹਨੇ ਆ ਗੁਰਦੁਆਰੇ ਜਾ ਕੇ, ਸਮਝ ਕੋਈ ਨੀ ਪਈ ਜੀ, ਪੜ੍ਹ ਕੇ ਆ ਗਏ ਆ, ਸੁਣ ਕੇ ਆ ਗਏ, ਭਾਈ ਸਾਹਿਬ ਕੀਰਤਨ ਕਰਦੇ ਪਏ ਸਨ, ਸਮਝ ਕੋਈ ਨੀ ਪਈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿੰਨੇ ਕਿਰਪਾਲੂ ਨੇ, ਕਹਿੰਦੇ ਨੇ ਸਮਝ ਨੀ ਪਈ, ਸੁਣੀ ਤੇ ਆਈ ਨਾ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ, ਦਾਤਾ ਤੁਸੀਂ ਕਹਿੰਦੇ ਹੋ ਬਾਣੀ ਪੜ੍ਹੋ, ਨੇਮ ਨਾਲ ਪੜ੍ਹਨੇ ਆ, ਧਰਮਸ਼ਾਲਾ ਗੁਰਦੁਆਰੇ ਜਾ ਕੇ ਕੀਰਤਨ ਸੁਣਨੇ ਆ, ਕਈ ਵਾਰੀ ਸਮਝ ਕੋਈ ਨੀ ਪੈਂਦੀ। ਗੁਰੂ ਅਰਜਨ ਸਾਹਿਬ ਖਾਮੋਸ਼ ਹੋ ਗਏ ਸਨ। ਸੇ ਕਹਿੰਦੇ ਨੇ ਮਹਾਰਾਜ ਸਮਝ ਨੀ ਪਈ। ਕਹਿਣ ਲੱਗੇ ਚਲੋ ਬਾਹਰ ਚਲੀਏ ਥੋੜਾ ਜਿਹਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਬਾਹਰ ਗਏ ਤੇ ਮੀਂਹ ਪੈ ਕੇ ਪਿਆ ਸੀ ਤੇ ਸੂਰਜ ਦੀ ਤਿੱਖੀਆਂ ਕਿਰਨਾਂ ਧੁੱਪ ਜ਼ਮੀਨ ਤੇ ਪਏ ਤੇ ਇੱਕ ਮਿੱਟੀ ਦਾ ਭਾਂਡਾ ਟੁੱਟਾ ਤੇ ਉਹਦੇ ਵਿੱਚੋਂ ਥੋੜਾ ਥੋੜਾ ਘਿਓ ਸਿਮ ਕੇ ਬਾਹਰ ਪਿਆ ਨਿਕਲੇ, ਠੰਡਾ ਸਿਮੇ ਪਿਆ। ਰੁਕ ਕੇ ਕਹਿਣ ਲੱਗੇ ਆ ਬੱਬਰੀ ਆ ਠੀਕਰੀ, ਜਾਂ ਟੁੱਟੇ ਕੋਈ ਬਰਤਨ ਦਾ ਟੁਕੜਾ ਪਕੜੋ ਖਾਂ, ਇਹ ਕੀ ਹੈ? ਸਿੱਖਾਂ ਨੇ ਹੱਥ ਮਾਰਿਆ, ਕਹਿਣ ਲੱਗੇ ਮਹਾਰਾਜ ਇਹ ਘਿਓ ਲੱਗਦਾ ਠੰਡਾ। ਕਹਿਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਦੇਣ ਲੱਗਾ ਵੀ ਬਾਣੀ ਰੋਜ਼ ਪੜ੍ਹਨੇ ਆ, ਸਮਝ ਨੀ ਪੈਂਦੀ, ਫਿਰ ਛੱਡ ਦੇਈਏ। ਗੁਰੂ ਸਾਹਿਬ ਕਹਿੰਦੇ ਨੇ ਇਸ ਭਾਂਡੇ ਨੂੰ ਕੀ ਪਤਾ ਸੀ ਘਿਓ ਕਿੰਨਾ ਕੁ ਕੀਮਤੀ ਇਹ ਭਾਂਡਾ ਸੀ, ਪਰ ਜੇ ਇੱਕ ਦਿਨ ਸਵਾਣੀ ਘਿਓ ਪਾਉਂਦੀ ਦੂਜੇ ਦਿਨ ਨਾ ਪਾਉਂਦੀ ਤੇ ਸ਼ਾਇਦ ਅੱਜ ਟੁੱਟਣ ਤੋਂ ਬਾਅਦ ਵੀ ਇਹਦੇ ਵਿੱਚੋਂ ਆਖੰਡਾ ਨਾ ਨਿਕਲਦਾ। ਨੇਮ ਸੀ ਰੋਜ਼ ਇਸ ਭਾਂਡੇ ਵਿੱਚ ਠੰਡਾ ਪੈਂਦਾ ਰਿਹਾ, ਰੋਜ਼ ਘਿਓ ਪੈਂਦਾ ਰਿਹਾ, ਨਿਕਲਦਾ ਰਿਹਾ। ਅੱਜ ਦੇਖੋ ਉਹ ਗੁਰੂ ਕੇ ਸਿੱਖੋ ਇਹ ਤਾਂ ਨਰਜਿੰਦ ਹੈ, ਸ਼ਬਦ ਸਮਝੀਏ, ਠੀਕਰੀ ਬਿਲਕੁਲ ਉਹ ਚਿਤਾਨਵੀ ਜੜ ਹੈ, ਟੁੱਟੀ ਕੋਈ ਨਰਜਿੰਦ ਇੱਕ ਟੁਕੜਾ ਹੈ, ਜੇ ਇਹਦੇ ਵਿੱਚ ਕਿਰਨਾਂ ਪੈਣ ਤੇ ਨਰਜਿੰਦ ਬੱਬਰੀ ਆਪਣੇ ਵਿੱਚੋਂ ਘਿਓ ਨੂੰ ਬਾਹਰ ਕੱਢ ਦਈਏ, ਤੂੰ ਤਾਂ ਚਿਤਨ ਚੱਲਣ ਵਾਲਾ ਹੈ, ਰੋਜ਼ ਸ਼ਬਦ ਦਾ ਅੰਦਰ ਘਿਓ ਪਾਈ ਜਾਈ, ਪਤਾ ਨੀ ਕੀਰਤਨ ਵਿੱਚ ਕਿੱਦਣ ਸੇਕ ਲੱਗਣਾ ਤੇ ਅੰਦਰ ਪਗੜ ਕੇ ਬਾਹਰ ਆ ਜਾ, ਨੇਮ ਨਾ ਚੁੜਦੀ। ਰੋਜ਼ ਬਾਣੀ ਪੜ ਗੁਰਦੁਆਰੇ ਦਾ ਮਤਲਬ ਇਹ ਸੀ ਕਿ ਰੋਜ਼ ਇਸ ਭਾਂਡੇ ਵਿੱਚ ਨਾਮ ਦੀ ਥੰਧਾਈ ਪੈਂਦੀ ਰਹੇ, ਰੋਜ਼ ਇਸ ਭਾਂਡੇ ਵਿੱਚ ਤੱਤ ਪੈਂਦਾ ਰਹੇ, ਪਤਾ ਨੀ ਰੋਜ਼ ਆਉਂਦਿਆਂ ਆਉਂਦਿਆਂ ਕਿੱਧਰ ਸ਼ਬਦ ਦਾ, ਕਿਸੇ ਕਥਾ ਕਰਨ ਵਾਲੇ ਦਾ, ਕਿਸੇ ਕੀਰਤਨ ਕਰਨ ਵਾਲੇ ਦਾ, ਕਿਸੇ ਮਹਾਂਪੁਰਸ਼ ਦਾ ਇੱਕ ਬਚਨ ਨਿਕਲਣਾ, ਤੇ ਕਈ ਸਾਲਾਂ ਦੀ ਪੜੀ ਬਾਣੀ ਨੇ ਇੱਕੋ ਦਮ ਖੁਰਾਕ ਬਣ ਕੇ ਅੰਦਰ ਨੂੰ ਰਸ ਨਾਲ ਭਰਪੂਰ ਕਰਦੇ। ਦੂਸਰਾ ਬਚਨ ਹਜ਼ੂਰ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਬਾਣੀ ਪੜਨ ਦੇ ਸੰਬੰਧੀ, ਕਹਿੰਦੇ ਨੇ ਬਾਣੀ ਇਸ ਤਰ੍ਹਾਂ ਪੜੋ ਕਿ ਜਿਵੇਂ ਤੁਸੀਂ ਆਪਣੇ ਘਰ ਦੇ ਕੰਮ ਕਰਦੇ ਹੋ, ਘਰ ਦੇ ਕੰਮ ਨੂੰ ਕਦੀ ਛੱਡਣ ਨੂੰ ਅਸੀਂ ਤਿਆਰ ਨਹੀਂ, ਜੋਬ ਕਰਨੀ ਹੈ, ਸਵੇਰੇ 3 ਵਜੇ ਜਾਣਾ ਤੇ ਜਾਣਾ ਹੀ ਜਾਣਾ, ਦੁੱਖ ਹੋਵੇ ਸੁੱਖ ਹੋਵੇ, ਸਰਦੀ ਹੋਵੇ ਗਰਮੀ ਹੋਵੇ ਜਾਣਾ, ਬਾਹਰ ਖੇਤਾਂ ਵਿੱਚ ਫਸਲ ਹੈ ਰਾਤ ਨੂੰ ਪਾਣੀ ਲਾਣਾ, ਨਾਰ ਦਾ ਭਾਵੇਂ ਸੱਪ ਦੀ ਸਿਰੀ ਮਿੰਦੜੀ ਪਏ ਪਰ ਖੇਤਾਂ ਵਿੱਚ ਜਾਣਾ, ਜੇ ਦੁਕਾਨ ਖੋਲਣੀ ਹੈ ਤੇ ਸਵੇਰੇ 8, 9, 10 ਵਜੇ ਦੁਕਾਨ ਖੋਲਣੀ ਖੋਲਣੀ ਹੈ। ਗੁਰੂ ਸਾਹਿਬ ਕਹਿੰਦੇ ਜੇ ਢਿੱਡ ਦੀ ਲੋੜ ਨੂੰ ਹਰ ਕੰਮ ਕਰਨਾ ਹੈ, ਬਸ ਇੰਨੀ ਕੁ ਲੋੜ ਆਤਮਾ ਦੀ ਬਣਾ ਕੇ ਬਾਣੀ ਪੜੀ ਤੇ ਤੇਰਾ ਪਾਰ ਉਤਾਰਾ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਿਮ ਨਿਸ ਦਿਨ ਕਰਕੇ ਕਾਜ ਸੁਧਾਰੇ, ਕਵੀ ਸੰਤੋਖ ਸਿੰਘ ਜੀ, ਜਿਮ ਨਿਸ ਦਿਨ ਕਰਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਰੁਚੈ ਕੀਚੈ ਰੁਚਠਾਨੀ। ਫਿਰ ਅਗਲਾ ਬਚਨ ਕੀਤਾ, ਜਦੋਂ ਬਾਣੀ ਪੜ੍ਹਨੀ ਹੈ ਨਾ, ਇਹ ਗੱਲ ਚੇਤੇ ਰੱਖੀ, ਗੁਰ ਕਿਆ ਕਹੈ ਕਰੇ ਹਮ ਕਹਾਂ, ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਰਨੇ। ਮੈਂ ਕਈ ਵਾਰੀ ਕਹਿੰਦਾ ਗੁਰੂ ਤੇ ਵਿਚਾਰਾ ਸੌਣ ਲੱਗਿਆ ਤਰਲਾ ਲੈਂਦਾ, ਸਵੇਰੇ ਹੁਕਮਨਾਮਾ ਲੈਂਦੇ ਹਨ, ਸਵੇਰੇ ਉੱਠਦੇ ਆ ਸਾਰ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਜੀ, ਅੱਜ ਹੁਕਮ ਕੀ ਆਇਆ, ਹੁਕਮ ਕਰਨ ਵਾਲਾ ਸ਼ਾਮ ਨੂੰ ਬੇਨਤੀਆਂ ਕਰਨ ਲੱਗ ਪੈਂਦਾ। ਤੁਸੀਂ ਸਿਆਣੇ ਹੋ, ਮੇਰੀ ਬੇਨਤੀ ਨੂੰ ਸਮਝਿਓ, ਜਿਹੜਾ ਹੁਕਮ ਕਰਦਾ ਉਹ ਸ਼ਾਮ ਨੂੰ ਬੇਨਤੀਆਂ ਕਰਦਾ, ਤੇ ਜਦੋਂ ਅਖੀਰਲਾ ਸ਼ਬਦ ਪੜ੍ਹਨੇ ਉਹ ਕਹਿੰਦਾ ਕਰੋ ਬੇਨਤੀ ਸੁਣੋ ਮੇਰੀ ਮੀਤਾ। ਸਵੇਰੇ ਤੂੰ ਹੁਕਮ ਮੰਨਣ ਆਇਆ, ਹੁਕਮ ਤੇ ਵੀ ਮੰਨਿਆ, ਮੇਰੀ ਬੇਨਤੀ ਮੰਨ ਲੈ, ਗੁਰ ਕਿਆ ਕਹੇ ਕਰੇ ਹਮ ਕਹਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਮੈਂ ਤਰਲਾ ਲੈਣਾ, ਤੇਰਾ ਇੱਕ ਦਿਨ ਹੋਰ ਮੁੱਕ ਗਈ, ਇਹਾਂ ਖਾੜ ਚਲੋ ਹਰ ਲਾਹਾ ਆ ਗਏ, ਬਸਨ ਸੁਹੇਲਾ ਔਦ ਘਟੈ, ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ, ਮੈਂ ਬੇਨਤੀ ਕਰਨਾ ਤੂੰ ਹੁਕਮ ਪੁੱਛਣ ਆਇਆ ਤੈ, ਹੁਕਮ ਤੇ ਨਹੀਂ ਮੰਨਿਆ ਮੇਰੀ ਬੇਨਤੀ ਨੂੰ ਮੰਨ ਲੈ। ਕਿਹੜਾ ਮੁਰਸ਼ਦ ਹੈ ਜਿਹੜਾ ਆਪਣੇ ਸਿੱਖ ਨੂੰ ਸੌਂਦਿਆਂ ਬੇਨਤੀ ਕਰੇ, ਕਦੀ ਇਸ ਢੰਗ ਨਾਲ ਗੁਰੂ ਕੀ ਬਾਣੀ ਪੜ੍ਹੀ, ਗੁਰ ਕਿਆ ਕਹੇ ਕਰੇ ਹਮ ਕਹਾਂ, ਸਮੇਂ ਸਮੇਂ ਮਨ ਮੋਰੋ ਮਹਾਂ, ਐਸਾ ਐਸਾ ਮਨ ਨੂੰ ਬਾਣੀ ਵਾਲੇ ਪਾਸੇ ਲਿਆਓ, ਜਦੋਂ ਅਸੀਂ ਬਾਣੀ ਨਾਲ ਜੁੜਾਂਗੇ ਫਿਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਾਠ ਕਰਦਿਆਂ ਇੱਕ ਦਿਨ ਆਵਾਜ਼ ਆਏਗੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਕਹਿਣ ਲੱਗੇ ਸਮੁੰਦ ਬਰੋਲ ਸਰੀਰ ਹਮ ਦੇਖਿਆ, ਉਹਦੇ ਵਿੱਚ ਇੱਕ ਤੋਕ ਆਉਂਦੀ ਹੈ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਹੁਣ ਬਾਣੀ ਨੇ ਅੰਦਰ ਨੂੰ ਰਿੜਕੇ ਰੱਖ ਦਿੱਤਾ, ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਬਾਣੀ ਪੜ੍ਹਦੇ ਇੱਕ ਦਿਨ ਆਵਾਜ਼ ਆ ਗਈ, ਮੇਰੇ ਦਾਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਤ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਏਗੀ, ਤੁਹਾਨੂੰ ਕਿਵੇਂ ਪਤਾ ਲੱਗ ਗਿਆ। ਕਹਿਣ ਲੱਗੇ ਧੁਰਕੀ ਬਾਣੀ ਆਈ, ਪਾਠ ਕੀਤਾ ਗੁਰਦੁਆਰੇ ਜਾ ਕੇ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਚਾਈ। ਬਾਣੀ ਪੜ੍ਹਦੇ ਇੱਕ ਦਿਨ ਸਮਝ ਪੈ ਗਈ, ਪੂਰਾ ਥਾਂਤ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੈ ਧਰੋ ਗਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮੈਂ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮ। ਮੈਂ ਅਖੀਰ ਤੇ ਸੰਪੂਰਨਤਾ ਕਰਨ ਲੱਗਾ, ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਕਹੀ ਸੀ, ਮੈਂ ਕਹਿੰਦਾ ਪਾਠ ਕਰਦਿਆਂ ਮਨਾ ਕਿਤੇ ਉਹ ਸਮਝ ਪੈ ਜਾਏ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੂੰ ਮੇਰਾ ਬਾਪੂ ਏ, ਮੈਂ ਤੇਰਾ ਬੱਚਾ ਵਾਂ, ਮੇਰੀਆਂ ਨਾੜਾਂ ਵਿੱਚ ਖੂਨ ਮੇਰੇ ਬਾਪ ਦਾ ਨਹੀਂ, ਮੇਰੀਆਂ ਨਾੜਾਂ ਵਿੱਚ ਖੂਨ ਤੇਰੀ ਬਾਣੀ ਦਾ, ਮੇਰੇ ਦਿਲ ਵਿੱਚ ਧੜਕਣ ਮੇਰੇ ਆਪਣੇ ਅੰਦਰ ਦੇ ਸਰੀਰ ਦੀ ਹਰਕਤ ਨਹੀਂ, ਮੇਰੇ ਦਿਲ ਵਿੱਚ ਧੜਕਣ ਤੇਰੇ ਸ਼ਬਦ ਦੀ ਏ। ਕਹਿਣ ਲੱਗੇ ਅਸੀਂ ਤੇਰੇ ਬੱਚੇ ਹਾਂ ਗੁਰੂ ਗ੍ਰੰਥ ਸਾਹਿਬ, ਤੇਰੇ ਚਰਨਾਂ ਵਿੱਚ ਆਇਆ ਵਾਂ ਮੈਂ ਗੁਰਦੁਆਰੇ ਮੱਥਾ ਟੇਕਣ, ਬੱਚਾ ਭਾਵੇਂ ਮਿੱਟੀ ਨਾਲ ਭਰਿਆ ਹੋਵੇ ਤੇ ਮਾਂ ਸੀਨੇ ਨਾਲ ਘੁੱਟ ਕੇ ਲਾ ਲੈਂਦੀ ਹੈ, ਕਹਿੰਦੀ ਮੇਰੇ ਲਾਲ ਦਾ ਮੁੱਖੜਾ, ਕਹਿੰਦੇ ਮੈਂ ਸਾਰਾ ਦਿਨ ਵਿਕਾਰਾਂ ਨਾਲ ਭਰਾ ਆਇਆ, ਮੇਰੀ ਮਾਂ ਮੈਨੂੰ ਗੋਦ ਵਿੱਚ ਬਿਠਾ ਕੇ ਇੱਕ ਵਾਰੀ ਸੀਨੇ ਨਾਲ ਲਾ। ਬਸ ਇਹ ਸਾਨੂੰ ਸਮਝ ਪੈ ਜਾਏ ਪਾਠ ਕਰਨ ਦੀ, ਪਾਠ ਖੂਹ ਦਾ ਪਾਣੀ ਹੈ, ਕੀਰਤਨ कल दोपहर दे दीवान विच अर्ज करनी है कि मेघ दी बरखा है, भाई साहब कीर्तन करते ने, मैं बेनती करांगा जितने कीर्तनी आंदे ने वक्त सिर थोड़ा जिहा आपां है तुसीं कमां करां वाले, कीर्तन तो बाद कथा, क्योंकि कथा मां है कीर्तन पुत्र है। चेते रखियो मां दी कदर पुत्र करके बड़ी हुंदी है। कीर्तन होवे ते बाद विच कथा उहदा आनंद कुछ हुंदा है। कल नूं असीं कीर्तन संबंधी संखेप कथा ते इस बेनती गुरुद्वारे संबंधी कल नूं करके संपूर्णता करके परसों तों फिर असीं प्रथम सरबत खालसे की अरदास ते पहुंचना है। फिर असीं अरदास की कथा शुरू करनी भी अरदास की इन्हीं बेनतियां प्रवान करो। बेअंत भुला हुई ने बख्श देना। वाहेगुरु जी का खालसा।